ਭੂਟਾਨ ਤੋਂ ਚੱਲ ਕੇ ਕੈਸੇ ਨਗਰ ਵਿੱਚ ਆਏ ਹਨ ਜਿੱਥੇ ਅੰਨ ਤੇ ਅੱਗ ਨਹੀਂ ਹੁੰਦੀ। ਉਹਨਾਂ ਲੋਕਾਂ ਤੇ ਸਤਿਗੁਰਾਂ ਨੇ ਤਰਸ ਕੀਤਾ ਹੈ, ਦਇਆ ਕੀਤੀ ਹੈ, ਜਿਹੜੇ ਲੋਕ ਕੇਵਲ ਮਾਸ ਖਾ ਕੇ ਹੀ ਜੀਵਦੇ ਸਨ ਉਹਨਾਂ ਨੂੰ ਮਹਾਰਾਜ ਜੀ ਨੇ ਅੰਨ ਧਨ ਦੀ ਦਾਤ ਪ੍ਰਦਾਨ ਕੀਤੀ ਹੈ। ਔਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਮੇਸ਼ਰ ਦੀ ਬੰਦਗੀ ਵਿੱਚ ਅਕਾਲ ਪੁਰਖ ਦੇ ਸਿਮਰਨ ਵਿੱਚ ਆਪਣਾ ਜੀਵਨ ਬਤੀਤ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਥੋਂ ਚੱਲ ਕੇ ਮਹਾਰਾਜ ਜੀ ਕਸ਼ਮੀਰ ਦੇ ਇਲਾਕੇ ਚ ਜਾ ਰਹੇ ਹਨ। ਕਸ਼ਮੀਰ ਪਹੁੰਚ ਕੇ ਜੋ ਪਾਤਸ਼ਾਹ ਜੀ ਨੇ ਕੌਤਕ ਕੀਤੇ ਹਨ ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਆ ਰਹੀ ਹੈ, ਕਿਉਂਕਿ ਅਵਤਾਰੀ ਤੇ ਨਿਰੰਕਾਰੀ ਪੁਰਸ਼ਾਂ ਦੇ ਸੰਸਾਰ ਦੇ ਵਿੱਚ ਜਿਹੜੇ ਚੋਜ ਹੀ ਹੁੰਦੇ ਹੈ, ਮਾਨਵੀ ਲੀਲਾ ਦਾ ਤਾਂ ਇੱਕ ਪ੍ਰਕਾਰ ਦਾ ਠਾਠ ਹੀ ਹੈ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੰਤਾ ਮਮਤਾ ਜਿਨ ਤਜੀ, ਹਰਖ ਸ਼ੋਕ ਇਕ ਸਾਰ।
ਸੰਤ ਜਨਾਂ ਦਾ ਮੰਗਲਾ ਚਰਨ ਮਾਂ ਕਵੀ ਜੀ ਕਰ ਰਹੇ ਨੇ। ਕਿਹੋ ਜੇ ਹੁੰਦੇ ਨੇ ਸੰਤ ਉਹਨਾਂ ਬਾਰੇ ਦੱਸਦੇ ਨੇ ਕਿ ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਹੰਗਤਾ ਤੇ ਮਮਤਾ ਦੋਨੇ ਬਿਰਤੀਆਂ ਛੱਡ ਦਿੱਤੀਆਂ। ਦੋ ਬਿਰਤੀਆਂ, ਇੱਕ ਹੰਗਤਾ ਦੀ ਹੈ, ਦੂਸਰੀ ਮਮਤਾ ਦੀ ਹੈ। ਹੰਗਤਾ ਕਹਿੰਦੇ ਨੇ ਹੰਕਾਰ ਨੂੰ, ਹਉਮੈ ਨੂੰ। ਮਮਤਾ ਕਹਿੰਦੇ ਨੇ ਮੈਂ ਮੇਰੀ ਨੂੰ, ਕਿਸੇ ਵਸਤੂ ਦੇ ਉੱਤੇ ਆਪਣੀ ਮੈਂ ਮੇਰੀ ਜੋੜ ਲੈਣੀ, ਵੀ ਇਹ ਵਸਤੂ ਮੇਰੀ ਹੈ, ਇਹ ਪਦਵੀ ਮੇਰੀ ਹੈ, ਇਹ ਪਦਾਰਥ ਮੇਰਾ ਹੈ, ਉਹਨੂੰ ਕਹਿੰਦੇ ਆ ਮਮਤਾ ਦੀ ਬਿਰਤੀ। ਜਾਂ ਸਰੀਰ ਨਾਲ ਮਮਤਾ ਜੋੜ ਲੈਣੀ, ਇਹ ਸਰੀਰ ਮੇਰਾ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਹੰਗਤਾ ਤੇ ਮਮਤਾ ਇਹ ਦੋਨੇ ਬਿਰਤੀਆਂ ਛੱਡ ਦਿੱਤੀਆਂ। ਦੂਸਰਾ, ਜਿਨ੍ਹਾਂ ਨੇ ਹਰਖ ਤੇ ਸੋਗ ਦੋਨਾਂ ਵਿੱਚ ਇੱਕ ਸਮਾਨ ਬਿਰਤੀ ਰੱਖੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹੋ ਅਰ ਪੈ ਨਹੀਂ ਜਾਕੇ, ਕੰਚਨ ਮਾਟੀ ਮੰਨੈ। ਹਰਖ ਤੇ ਸੋਗ ਦੋਨਾਂ ਵਿੱਚ ਇੱਕ ਸਮਾਨ ਬਿਰਤੀ ਰੱਖੀ ਹੈ। ਔਰ ਜਿਨ੍ਹਾਂ ਨੇ ਹੰਗਤਾ ਤੇ ਮਮਤਾ ਦੀ ਬਿਰਤੀ ਨੂੰ ਤਿਆਗ ਦਿੱਤਾ ਹੈ,
ਤਿੰਨ ਸੰਤਨ ਕਰ ਬੰਦਨਾ, ਕਰ ਹੋ ਕਥਾ ਉਚਾਰ।
ਜਿਨ੍ਹਾਂ ਨੇ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਐਸੀ ਅਵਸਥਾ ਨੂੰ ਧਾਰਨ ਕੀਤਾ, ਇਹੋ ਜਿਹੜੇ ਮਹਾਂਪੁਰਸ਼ ਨੇ, ਐਸੇ ਜਿਹੜੇ ਸੰਤ ਹਨ, ਐਸੇ ਜਿਹੜੇ ਮਹਾਤਮਾ ਹਨ, ਉਹਨਾਂ ਮਹਾਂਪੁਰਸ਼ਾਂ ਉਹਨਾਂ ਸੰਤਾਂ ਦੇ ਚਰਨਾਂ ਤੇ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸੀਸ ਧਰ ਕੇ ਵੰਦਨਾ ਕਰਦਾ ਹਾਂ, ਉਹਨਾਂ ਦੇ ਪਵਿੱਤਰ ਚਰਨਾਂ ਤੇ ਮੈਂ ਪ੍ਰਣਾਮ ਕਰਦਾ ਹਾਂ, ਨਮਸਕਾਰ ਕਰਦਾ ਹਾਂ।
ਕਰ ਹੋ ਕਥਾ ਉਚਾਰ,
ਉਹਨਾਂ ਦੇ ਚਰਨਾਂ ਤੇ ਪ੍ਰਣਾਮ ਕਰਕੇ ਨਮਸਕਾਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਜੋ ਪਵਿੱਤਰ ਪਾਵਨ ਅੰਮ੍ਰਿਤਮਈ ਕਥਾ ਹੈ ਉਹ ਹੁਣ ਮੈਂ ਪ੍ਰਾਰੰਭ ਕਰਦਾ ਹਾਂ। ਇਹ ਸਰੋਤਾ ਜਨੋ, ਧਿਆਨ ਨਾਲ ਪਿਆਰ ਨਾਲ ਸਤਿਗੁਰਾਂ ਦੀ ਕਥਾ ਸਰਵਣ ਕਰੋ।
ਚੋਪਈ ਸੁਨ ਸ਼੍ਰੀ ਅੰਗਦ ਜਨ ਮਨ ਰੰਜਨ।
ਇਹ ਕਥਾ ਬ੍ਰਹਮ ਗਿਆਨੀ ਭਾਈ ਬਾਲਾ ਜੀ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ। ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਆਪਣਿਆਂ ਦਾਸਾਂ ਤੇ ਸੇਵਕਾਂ ਦੇ ਹਿਰਦਿਆਂ ਨੂੰ ਖੇੜਾ ਪ੍ਰਦਾਨ ਕਰਨ ਵਾਲੇ ਗਰੀਬ ਨਵਾਜ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ,
ਗਮਨੇ ਗੁਰੂ ਦੀਨ ਦੁੱਖ ਪੰਜਨ।
ਆਪ ਦੀ ਕਥਾ ਸੁਣੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭੂਟਾਨ ਆਦਿਕ ਨਗਰਾਂ ਨੂੰ ਤਾਰਦੇ ਹੋਏ ਚਲਦੇ ਚਲਦੇ ਅਨੇਕਾਂ ਪ੍ਰਾਣੀਆਂ ਨੂੰ ਮੁਕਤ ਕਰਦਿਆਂ ਜਾ ਰਹੇ ਹਨ।
ਜਾਈ ਪਹਾੜਨ ਕਰਤੀ ਸੈਲਾ,
ਪਹਾੜੀ ਇਲਾਕਾ ਹੈ, ਦੂਰ ਤੱਕ ਪਹਾੜਾਂ ਦਾ ਫੈਲਾਓ ਹੈ, ਪਹਾੜੀ ਪਹਾੜ ਨੇ, ਉਹਨਾਂ ਪਹਾੜਾਂ ਦੀ ਸੈਲ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਹਨ।
ਚਲ ਹੈ ਸੁਗਮ ਅਗਮ ਜੋ ਗੈਲਾ,
ਕਿਉਂਕਿ ਪਹਾੜੀ ਰਸਤਾ ਹੈ, ਕਿਤੇ ਸੁਖਾਲਾ ਰਾਹ ਵੀ ਆ ਜਾਂਦਾ ਤੇ ਕਿਥੇ ਬੜਾ ਦੁਰਗਮ ਰਾਹ ਵੀ ਆਉਂਦਾ। ਪਹਾੜਾਂ ਵਿਚੋਂ ਲੰਘ ਕੇ ਜਾਣਾ, ਕਿਤੇ ਸੁਖਾਲਾ ਰਸਤਾ ਹੈ, ਸੁਖੱਲਾ ਰਸਤਾ, ਉਥੋਂ ਲੰਘਦੇ ਨੇ ਸਤਿਗੁਰੂ। ਕਦੇ ਪਹਾੜਾਂ ਵਿਚ ਬੜੀਆਂ ਬੜੀਆਂ ਨਿੱਕੀਆਂ ਨਿੱਕੀਆਂ ਪੱਗ ਡੰਡੀਆਂ ਆਉਂਦੀਆਂ ਨੇ, ਬੜਾ ਦੁਰਗਮ ਜਿਹਾ ਔਖਾ ਜਿਹਾ ਰਾਹ ਹੁੰਦਾ ਹੈ, ਉਥੋਂ ਵੀ ਸਤਿਗੁਰੂ ਜੀ ਲੰਘ ਕੇ ਜਾ ਰਹੇ ਹਨ।
ਜੋ ਕਸ਼ਮੀਰ ਕਹਾਵਤ ਦੇਸ਼ਾ,
ਚਲਦਿਆਂ ਚਲਦਿਆਂ ਇਸ ਧਰਤੀ ਦਾ ਸਵਰਗ ਕਹਾਣ ਵਾਲੀ ਨਗਰੀ ਕਸ਼ਮੀਰ, ਜਿਸ ਨੂੰ ਬੜਾ ਸੁੰਦਰ ਦੇਸ਼ ਕਿਹਾ ਜਾਂਦਾ ਹੈ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚਲਦਿਆਂ ਚਲਦਿਆਂ ਕਸ਼ਮੀਰ ਦੇਸ਼ ਪਹੁੰਚੇ ਹਨ।
ਤਹਾਂ ਜਾਏ ਪਹੁੰਚੇ ਜਗਤੇਸ਼ਾ,
ਜਗਤ ਦੇ ਈਸ਼ਵਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਸ਼ਮੀਰ ਪਹੁੰਚੇ ਹਨ।
ਇੱਕ ਪਹਾੜ ਇੱਕ ਪੁਰੀ ਸਮੀਪਾ,
ਕਸ਼ਮੀਰ ਵਿੱਚ ਇੱਕ ਉੱਚਾ ਪਹਾੜ ਹੈ, ਉਸ ਪਹਾੜ ਦੇ ਨੇੜੇ ਇੱਕ ਨਗਰੀ ਹੈ, ਇੱਕ ਪੁਰ ਹੈ।
ਬੈਠ ਗਏ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਪਹਾੜ ਦੇ ਨਾਲ ਵਸਦੇ ਹੋਏ ਨਗਰ ਦੇ ਬਾਹਰ ਆਣ ਕੇ ਬੈਠੇ ਹਨ।
ਦੁਆਦਿਸ਼ ਬਾਸੁਰ ਤਹਾਂ ਬਿਤਾਏ,
ਨਗਰ ਦੇ ਬਾਹਰ ਬਾਹਰ ਬੈਠੇ ਨੇ, ਪਹਾੜ ਹੈ ਨੇੜੇ, ਔਰ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਬੈਠਿਆਂ ਬੈਠਿਆਂ ਤਕਰੀਬਨ 12 ਦਿਨ ਤੇ 12 ਰਾਤਾਂ ਬੀਤ ਗਈਆਂ ਹਨ। ਉਥੇ ਹੀ ਬੈਠਿਆ 12 ਦਿਨ ਤੇ 12 ਰਾਤਾਂ ਬੀਤ ਗਈਆਂ ਹਨ।
ਉਹ ਨਾ ਆਇਓ ਨਾ ਕਿਨਹੂੰ ਬੁਲਾਏ,
ਨਗਰ ਦੇ ਵਿੱਚੋਂ ਨਾ ਕੋਈ ਸਤਿਗੁਰੂ ਜੀ ਨੂੰ ਮਿਲਣ ਆਇਆ ਤੇ ਨਾ ਹੀ ਸਤਿਗੁਰੂ ਜੀ ਨੇ ਕਿਸੇ ਨੂੰ ਸੱਦਾ ਭੇਜਿਆ ਬੁਲਾਉਣ ਵਾਸਤੇ।
ਤ੍ਰੋਦਸ਼ਵੋਂ ਦਿਨ ਜਬ ਉਜਿਆਰਾ,
ਜਦੋਂ 12ਵੀਂ ਰਾਤ ਬੀਤ ਗਈ, 13ਵਾਂ ਦਿਨ ਚੜਿਆ, ਸੂਰਜ ਉਦੇ ਹੋਇਆ,
ਤਬ ਇੱਕ ਆਇਓ ਦੁੰਬਨ ਚਾਰਾ,
ਇਹਨੇ ਨੂੰ ਦੂੰਬੇ ਚਾਰਨ ਵਾਸਤੇ, ਜਿਵੇਂ ਛਤਰੇ ਹੁੰਦੇ ਦੂੰਬੇ, ਉਹਨਾਂ ਨੂੰ ਚਾਰਨ ਵਾਸਤੇ ਇੱਕ ਆਜੜੀ ਅਯਾਲੀ ਉਧਰ ਆ ਪਹੁੰਚਿਆ। ਸਤਿਗੁਰੂ ਜੀ ਬਾਰ ਬਾਰ ਹੀ ਬੈਠੇ ਸਨ ਨਗਰ ਤੋਂ ਇਕਾਂਤ ਵਿੱਚ। 12 ਦਿਨ ਬੀਤ ਗਏ, 13ਵੇਂ ਦਿਨ ਉਥੇ ਇੱਕ ਅਯਾਲੀ ਦੂੰਬੇ ਚਾਰਦਾ ਚਾਰਦਾ, ਛਤਰੇ ਚਾਰਦਾ ਚਾਰਦਾ ਪਹੁੰਚਿਆ।
ਹਮਕੋ ਬੈਠੇ ਪਿਕ ਬਿਸਮਾਨਿਓ,
ਭਾਈ ਬਾਲਾ ਜੀ ਕਹਿੰਦੇ ਉਸ ਅਯਾਲੀ ਨੇ ਸਾਨੂੰ ਵੇਖਿਆ ਬੈਠਿਆ, ਸਾਨੂੰ ਬੈਠਿਆਂ ਵੇਖ ਕੇ ਇੱਕ ਵਾਰੀ ਉਹ ਚਕਰਤ ਜਿਹਾ ਹੋਇਆ, ਹੈਰਾਨ ਜਿਹਾ ਹੋਇਆ।
ਬੋਰੋਂ ਮੁਖ ਦੁਰਬਚਨ ਬਖਾਨਿਓ,
ਹੈਰਾਨ ਹੋ ਕੇ ਉਹ ਆਜੜੀ ਬੋਲਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੱਲ, ਭਾਈ ਬਾਲਾ ਤੇ ਭਾਈ ਮਰਦਾਨਾ ਜੀ ਵੱਲ ਵੇਖ ਕੇ। ਉਹਨੇ ਹੋਰ ਤਾਂ ਕੀ ਕਹਿਣਾ ਸੀ, ਹਾਲ ਚਾਲ ਤਾਂ ਕੀ ਪੁੱਛਣਾ ਸੀ, ਸਗੋਂ ਦੁਰਬਚਨ ਬੋਲਣ ਲੱਗਾ, ਕਬੋਲ ਬੋਲਣ ਲੱਗਾ, ਜਿਹੜੇ ਉਹਨੂੰ ਨਹੀਂ ਸਨ ਬੋਲਣੇ ਚਾਹੀਦੇ।
ਉਹ ਤੁਮ ਬੈਠੇ ਬੀਚ ਉਜਾਰਾ,
ਵੇਖ ਕੇ ਬੋਲਿਆ ਸਤਿਗੁਰਾਂ ਨੂੰ, ਭਾਈ ਬਾਲੇ ਮਰਦਾਨੇ ਨੂੰ, ਕਹਿੰਦਾ ਉਹ ਕੌਣ ਹੋ, ਇੱਥੇ ਉਜਾੜ ਚ ਬੈਠੇ ਹੋ ਤੁਸੀਂ? ਗੁੱਸੇ ਵਿੱਚ ਨਾ, ਜਿਵੇਂ ਬੜਾ ਰੋਹਬ ਪਾ ਕੇ ਉਹ ਆਜੜੀ ਕਹਿਣ ਲੱਗਾ, ਉਹ ਕੌਣ ਹੋ ਤੁਸੀਂ, ਇੱਥੇ ਉਜਾੜ ਦੇ ਵਿੱਚ ਆ ਕੇ ਬੈਠੇ ਹੋ?
ਆਹੋ ਚੋਰ ਕੈਦੋਂ ਬਟ ਪਾਰਾ,
ਕਹਿੰਦਾ ਚੋਰ ਤਾਂ ਨਹੀਂ ਤੁਸੀਂ ਕੋਈ, ਮੈਨੂੰ ਤਾਂ ਚੋਰ ਜਾਪਦੇ ਹੋ, ਜਾਂ ਮੈਨੂੰ ਏਦਾਂ ਜਾਪਦਾ ਤੁਸੀਂ ਰਾਹ ਮਾਰ ਹੋ, ਵੀ ਜਿਹੜਾ ਇੱਥੇ ਰਸਤੇ ਚ ਆਉਂਦਾ ਉਹਨੂੰ ਲੁੱਟਦੇ ਹੋਣੇ ਹੋ ਤੁਸੀਂ, ਏਦਾਂ ਬੋਲਿਆ।
ਕਹਿ ਕੋ ਤਕੋ ਮਾਲ ਲੈ ਜਾਨੀ,
ਇਹਦੇ ਤੇ ਤੱਕ ਰੱਖੀ ਆ, ਕਿਹਦਾ ਮਾਲ ਲੁੱਟਣ ਵਾਸਤੇ ਬੈਠੇ ਹੋ, ਦੱਸੋ ਤੇ ਸੱਚੋ ਸੱਚ। ਏਦਾਂ ਬੜਾ ਕਰੂਰ ਜੇ ਸੁਭਾਅ ਨਾਲ ਉਹ ਅਯਾਲੀ ਕਹਿੰਦਾ, ਕਹਿੰਦਾ ਦੱਸੋ ਤੁਸੀਂ ਚੋਰ ਹੋ, ਰਾਹ ਮਾਰ ਹੋ, ਜਾਂ ਕਿਸੇ ਦੇ ਮਾਲ ਤੇ ਤੱਕ ਰੱਖੀ ਆ, ਵੀ ਕਿਸੇ ਦਾ ਮਾਲ ਖੋਹ ਕੇ ਲੈ ਕੇ ਜਾਣਾ।
ਪ੍ਰਗਟ ਹੋਣ ਤੇ ਆਨ ਦੁਰਾਨੀ,
ਤੇ ਤੁਸੀਂ ਪ੍ਰਗਟ ਹੋਣ ਦੀ ਬਜਾਏ ਇੱਥੇ ਜੰਗਲ ਜੇ ਵਿੱਚ ਉਜਾੜ ਵਿੱਚ ਲੁਕ ਕੇ ਬੈਠੇ ਹੋ, ਜਰੂਰ ਤੁਸੀਂ ਚੋਰ ਹੀ ਹੋ ਸਕਦੇ ਹੋ, ਜਾਂ ਰਾਹ ਮਾਰ ਹੀ ਹੋ ਸਕਦੇ ਹੋ।
ਜੇ ਤੁਮ ਹੋਤੇ ਫਕੀਰੇ ਸਾਚੀ,
ਕਹਿੰਦਾ ਜੇ ਤੁਸੀਂ ਹੁੰਦੇ ਫਕੀਰ, ਸੱਚੇ ਫਕੀਰ ਹੁੰਦੇ,
ਪੁਰ ਤੇ ਭਿਖਿਆ ਕਰਤੇ ਜਾਚੀ,
ਤੁਸੀਂ ਨਗਰ ਵਿੱਚ ਆਉਣਾ ਸੀ ਤੇ ਨਗਰ ਵਿੱਚ ਆ ਕੇ ਭਿਖਿਆ ਮੰਗਣੀ ਸੀ, ਕਿਉਂਕਿ ਫਕੀਰ ਤਾਂ ਨਗਰਾਂ ਚ ਜਾ ਕੇ ਭਿਖਿਆ ਮੰਗਦੇ ਆ। ਕਹਿੰਦਾ ਜੇ ਤੁਸੀਂ ਸੱਚ ਦੇ ਫਕੀਰ ਹੁੰਦੇ ਤਾਂ ਤੁਸੀਂ ਸਾਡੇ ਨਗਰ ਵਿੱਚ ਆ ਕੇ ਭਿਖਿਆ ਮੰਗ ਕੇ ਖਾਂਦੇ।
ਭੇਖ ਫਕੀਰ ਤਰਿਓ ਤਨ ਮਾਈ,
ਕਹਿੰਦਾ ਤੁਹਾਡਾ ਭੇਖ ਤਾਂ ਫਕੀਰਾਂ ਵਾਲਾ, ਤੁਸੀਂ ਲਿਬਾਸ ਤਾਂ ਫਕੀਰਾਂ ਵਾਲਾ ਧਾਰਨ ਕੀਤਾ ਹੋਇਆ ਹੈ।
ਸਾਚੇ ਤੁਮ ਫਕੀਰ ਹੋ ਨਾ,
ਪਰ ਤੁਸੀਂ ਸੱਚੇ ਫਕੀਰ ਨਹੀਂ। ਮੈਨੂੰ ਤਾਂ ਤੁਸੀਂ ਕੋਈ ਚੋਰ ਜਾਂ ਰਾਹ ਮਾਰ ਲੱਗਦੇ ਹੋ। ਇਸ ਬੇਵਕੂਫ ਅਯਾਲੀ ਨੂੰ ਇਹ ਨਹੀਂ ਸੀ ਪਤਾ, ਇਹ ਸੱਭਿਅਕ ਨਹੀਂ ਸੀ ਕਿ ਇਹਨੂੰ ਫਕੀਰੀ ਲਿਬਾਸ ਵੇਖ ਕੇ ਸਮਝ ਜਾਣਾ ਚਾਹੀਦਾ ਸੀ ਕਿ ਇਕਾਂਤ ਵਿਚ ਬੈਠੇ ਕੋਈ ਫਕੀਰ ਹੋ ਸਕਦੇ ਹਨ। ਪਰ ਇਹਨੇ ਹੰਕਾਰ ਦੇ ਘੋੜੇ ਤੇ ਸਵਾਰ ਹੋ ਕੇ ਬੇਅਦਬੀ ਭਰੇ ਬੋਲ ਬੋਲੇ ਸਤਿਗੁਰਾਂ ਦੇ ਸਨਮੁਖ। ਕਹਿੰਦਾ ਤੁਸੀਂ ਇਹ ਫਕੀਰੀ ਦਾ ਲਿਬਾਸ ਬਾਹਰੋਂ ਧਾਰਨ ਕੀਤਾ ਹੋਇਆ ਲਿਬਾਸ, ਮੈਨੂੰ ਤੁਸੀਂ ਸੱਚੇ ਫਕੀਰ ਨਹੀਂ ਲੱਗਦੇ, ਤੁਸੀਂ ਜਰੂਰ ਕੋਈ ਪਖੰਡੀ ਦੰਭੀ ਹੋ।
ਸੁਣ ਕੇ ਬਿਗਸੇ ਮੰਦ ਕਿਰਪਾਲਾ,
ਇਹਦੇ ਹਾਲਾਤ ਵੇਖ ਕੇ ਇਹਦੀ ਦਸ਼ਾ ਵੇਖ ਕੇ ਸਤਿਗੁਰਾਂ ਨੂੰ ਇਹਦੇ ਤੇ ਗੁੱਸਾ ਨਹੀਂ ਆਇਆ ਕਿ ਜਿਵੇਂ ਜੇ ਕਬੂਲ ਇਹਨੇ ਬੋਲੇ ਨੇ। ਮਹਾਰਾਜ ਜੀ ਬੀਰਸ ਵਿਚ ਨਹੀਂ ਆਏ, ਸਤਿਗੁਰੂ ਜੀ ਨੇ ਸਗੋਂ ਇਹਦੇ ਤੇ ਤਰਸ ਜਿਹਾ ਹੀ ਕੀਤਾ ਤੇ ਮਹਾਰਾਜ ਜੀ ਹੱਸ ਪਏ, ਜਿਵੇਂ ਕਿਸੇ ਦੀ ਮੂਰਖਤਾ ਤੇ ਹੱਸੀ ਦਾ ਹੁੰਦਾ ਹੈ। ਮਹਾਰਾਜ ਜੀ ਇਹਦੀ ਮੂਰਖਤਾ ਤੇ ਵੇਖ ਕੇ ਹੱਸ ਪਏ ਤੇ ਹੱਸਦਿਆਂ ਹੋਇਆ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਕਿਉਂ ਤੁਝ ਚਿੰਤਾ ਬੜੀ ਵਿਸਾਲਾ।
ਮਹਾਰਾਜ ਜੀ ਕਹਿੰਦੇ ਸੱਜਣਾ ਤੂੰ ਕਿਉਂ ਚਿੰਤਾ ਤੁਰ ਹੋ ਰਿਹਾ, ਤੈਨੂੰ ਕਿਸ ਗੱਲ ਦਾ ਫਿਕਰ ਪੈ ਗਿਆ, ਤੈਨੂੰ ਕਿਸ ਗੱਲ ਦੀ ਚਿੰਤਾ ਪੈ ਗਈ ਹੈ।
ਜੈ ਦੁੰਬੇ ਚਾਰਨ ਕੋ ਛੋਰੇ,
ਜਾ ਜਿਹੜਾ ਕੰਮ ਕਰਨ ਆਇਆ ਉਹ ਕਰ, ਆਪਣਾ ਦੁੰਬੇ ਚਾਰਨ ਜਿੱਥੇ ਛੱਡ ਕੇ ਆਇਆ।
ਜਾਏ ਸਮਾਰ ਲਿਓ ਤੈ ਠੋਰੇ,
ਜਾ ਕੇ ਆਪਣੇ ਦੁੰਬੇ ਸੰਭਾਲ ਜਿਹੜੇ ਫਿਰਦੇ ਛੱਡ ਕੇ ਆਇਆ, ਤੂੰ ਸਾਡੇ ਕੋਲੋਂ ਕੀ ਲੈਣਾ ਬਈ, ਤੈਨੂੰ ਕਾਹਦੀ ਚਿੰਤਾ, ਤੇਰੀ ਭੂਮੀ ਨੀ ਦੱਬ ਕੇ ਬੈਠੇ ਅਸੀਂ, ਤੈਨੂੰ ਅਸੀਂ ਸੱਦ ਕੇ ਕੁਝ ਆਖਿਆ ਨਹੀਂ। ਮਹਾਰਾਜ ਜੀ ਕਹਿੰਦੇ ਜਾ ਭਾਈ, ਜਿਹੜੇ ਕੰਮ ਕਰਨ ਆਇਆ ਤੂੰ ਦੁੰਬੇ ਚਾਰਨ ਆਇਆ, ਜਾ ਕੇ ਆਪਣੇ ਦੁੰਬੇ ਸੰਭਾਲ ਜਿੱਥੇ ਛੱਡ ਕੇ ਆਇਆ ਚਰਨ ਵਾਸਤੇ।
ਇਹ ਤੇਰੇ ਉਰ ਦਇਆ ਨਾ ਆਈ,
ਤੇਰੇ ਮਨ ਚ ਦਇਆ ਨੀ ਕਿ ਇੱਥੇ ਫਕੀਰ ਬੈਠੇ ਆ, ਪਤਾ ਨੀ ਕਿੰਨੇ ਦਿਨਾਂ ਤੋਂ ਬੈਠੇ ਹੋਣਗੇ, ਤੇਰੇ ਮਨ ਚ ਕਰੁਣਾ ਨਹੀਂ ਦਇਆ ਨਹੀਂ।
ਕਰੀਏ ਸੰਤਨ ਸੇਵਾ ਚਾਈ,
ਤੈਨੂੰ ਤਾਂ ਸਾਨੂੰ ਵੇਖ ਕੇ ਸੇਵਾ ਕਰਨੀ ਚਾਹੀਦੀ ਸੀ ਵੀ ਫਕੀਰੀ ਦੇ ਲਿਬਾਸ ਵਿਚ ਕੋਈ ਮਹਾਤਮਾ ਬੈਠੇ ਨੇ, ਸੰਤ ਬੈਠੇ ਨੇ, ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਸੇਵਾ ਕਰਨ ਦੀ ਬਜਾਏ ਤੂੰ ਕਬੋਲ ਬੋਲ ਰਿਹਾ।
ਬੋਰੋ ਕਹਿਤ ਦੁੱਖ ਕੇ ਬੈਨਾ,
ਫਿਰ ਸਾਡੇ ਤੇ ਦੋਸ਼ ਆਰੋਪ ਰਿਹਾ, ਦੋਸ਼ ਦੇ ਬੋਲ ਬੋਲ ਰਿਹਾ।
ਹਿਰਦੇ ਪਰਮੇਸ਼ਰ ਕੋ ਪੈਨਾ,
ਤੈਨੂੰ ਰੱਬ ਦਾ ਭੈ ਨਹੀਂ ਹੈ, ਪਰਮੇਸ਼ਰ ਦਾ ਡਰ ਨਹੀਂ, ਖੌਫ ਨਹੀਂ, ਪਰਮੇਸ਼ਰ ਦੇ ਭੈ ਤੋਂ ਬਿਨਾਂ ਹੀ ਤੁਰਿਆ ਫਿਰਦਾ। ਤੇਰੇ ਅੰਦਰ ਦਇਆ ਚਾਹੀਦੀ ਸੀ ਕਿ ਫਕੀਰੀ ਲਿਬਾਸ ਵਿਚ ਕੁਝ ਬੈਠੇ ਆ ਮਹਾਤਮਾ ਤੇ ਉਹਨਾਂ ਦੀ ਸੇਵਾ ਟਹਿਲ ਕਰਾਂ, ਤੂੰ ਸੇਵਾ ਤਾਂ ਕਿਤੇ ਕਰਨੀ ਸੀ, ਆ ਕੇ ਕਬੋਲ ਬੋਲ ਰਿਹਾ, ਕੁਰਖਤ ਬੋਲ ਬੋਲ ਰਿਹਾ।
ਸੁਨਤ ਇਆਲ ਗਿਓ ਤੈ ਓਰੇ,
ਤੈਨੂੰ ਰੱਬ ਦਾ ਭੈ ਨਹੀਂ ਆਉਂਦਾ। ਜਦੋਂ ਪਾਤਸ਼ਾਹ ਨੇ ਏਦਾਂ ਜਵਾਬ ਦਿੱਤਾ ਨਾ, ਥੋੜਾ ਜਿਹਾ ਵੀ ਹੁਣ ਬੋਲੀ ਇਹਦੀ ਵੀ ਅੱਗੋਂ ਉਸ ਤਰ੍ਹਾਂ ਦੀ ਹੋ ਗਈ, ਪਹਿਲਾਂ ਤਾਂ ਬੋਲਿਆ ਸਖਤ ਜਿਹਾ, ਪਰ ਜਿਹੋ ਜਿਹੇ ਟੂਨ ਵਿਚ ਕੋਈ ਬੋਲੇ ਉਸੇ ਟੂਨ ਚ ਅੱਗੋਂ ਜਵਾਬ ਮਿਲ ਜੇ ਤੇ ਅਗਲਾ ਸਮਝ ਜਾਂਦਾ ਵੀ ਭਾਈ ਇੱਥੇ ਸੰਭਲ ਕੇ ਗੱਲ ਕਰਨੀ ਚਾਹੀਦੀ। ਤੂੰ ਉਸ ਵਕਤ ਉਥੋਂ ਇਹ ਵਾਪਸ ਪਰਤ ਗਿਆ, ਵਾਪਸ ਮੁੜ ਗਿਆ।
ਜੈਠਾ ਦੁੰਬੇ ਚਰਨੇ ਛੋਰੇ,
ਜਿੱਥੇ ਆਪਣੇ ਦੁੰਬੇ ਚਰਨ ਵਾਸਤੇ ਛੱਡ ਕੇ ਆਇਆ ਸੀ।
ਜਬ ਈ ਜਾਏ ਬਿਲੋਕਨ ਕੀਨੇ,
ਜਦੋਂ ਜਾ ਕੇ ਨੇ ਆਪਣੇ ਦੁੰਬੇ ਵੇਖੇ,
ਪਰੇ ਤਰਾ ਪਰ ਪ੍ਰਾਨ ਨਹੀਂ ਨੇ,
ਕੀ ਵੇਖਿਆ ਕਿ ਜਿੰਨੇ ਦੁੰਬੇ ਸੀ ਸਾਰੀ ਜ਼ਮੀਨ ਤੇ ਮਰੇ ਪਏ ਨੇ। ਜਦੋਂ ਗਿਆ ਨਾ ਵਾਪਸ ਜਿੱਥੇ ਦੁੰਬੇ ਚਰਨ ਛੱਡ ਕੇ ਆਇਆ ਸੀ, ਇਹ ਕੁਦਰਤ ਨੇ ਇਹਨੂੰ ਦੰਡ ਦਿੱਤਾ, ਇਹ ਨਹੀਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਾਰ ਦਿੱਤੇ ਆ ਇਹਦੇ ਦੁੰਬੇ। ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੇ ਜਦੋਂ ਉਹਨਾਂ ਦਾ ਆ ਕੇ ਨੇ ਨਿਰਾਦਰ ਕੀਤਾ ਤੇ ਫਿਰ ਕੁਦਰਤ ਕਰੋਪੀ ਕਰਦੀ ਹੈ, ਕੁਦਰਤ ਨੇ ਇਹਨੂੰ ਦੰਡ ਦਿੱਤਾ। ਜਿੰਨੇ ਦੁੰਬੇ ਸਨ ਉਹ ਸਾਰੇ ਦੁੰਬੇ ਦੇ ਮਰੇ ਪਏ ਹਨ।
ਦੇਖਤ ਹਿਰਦੇ ਬਿਸਮਾਨਿਓ,
ਜਦੋਂ ਇੱਕ ਨਹੀਂ ਦੋ ਨਹੀਂ ਸਾਰੇ ਦੁੰਬੇ ਮਰੇ ਪਏ ਵੇਖੇ, ਵੇਖ ਕੇ ਇਕਦਮ ਚੱਕਰਤ ਹੋ ਗਿਆ, ਹੈਰਾਨ ਹੋ ਗਿਆ।
ਆ ਅਚਰਜ ਕੁਛ ਜਾਏ ਨਾ ਜਾਣਿਓ,
ਬੜਾ ਅਚਰਜ ਹੋਇਆ, ਹੈਰਾਨ ਹੋਇਆ ਵੀ ਹੋਇਆ ਕੀ ਹੈ, ਸਮਝ ਨਹੀਂ ਆਈ ਇਹ ਕੀ ਭਾਣਾ ਵਰਤਿਆ।
ਜੇ ਦੁੰਬਨ ਕੇ ਖਾਵੰਦ ਅਹੈ ਹੂੰ,
ਸੋਚ ਇਹ ਨੌਕਰ ਸੀ, ਦੁੰਬੇ ਕਿਸੇ ਮਾਲਕ ਦੇ ਹੋਰ ਦੇ ਸਨ, ਇਹ ਚਾਰਨ ਆਇਆ ਹੋਇਆ, ਕਹਿੰਦਾ ਜਿਹੜਾ ਇਹਨਾਂ ਦੂੰਬਿਆਂ ਦਾ ਖਾਵਨ ਦਾ ਮਾਲਕ ਹੈ,
ਤਿੰਨ ਸੋ ਜਾਏ ਬੈਨ ਕੋ ਕਹਿਹੋ,
ਉਹਨੂੰ ਹੁਣ ਮੈਂ ਕੀ ਜਵਾਬ ਦੇਵਾਂਗਾ। ਇੱਕ ਦੂੰਬਾ ਮਰਦਾ, ਦੋ ਮਰਦਾ, ਮੈਂ ਬਹਾਨਾ ਲਾ ਕੇ ਕਹਿ ਸਕਦਾ ਸੀ ਵੀ ਇਹ ਘਟਨਾ, ਇੱਥੇ ਸਾਰੇ ਮਰ ਗਏ, ਹੁਣ ਮੈਂ ਕੀ ਜਾ ਕੇ ਕਹਾਂਗਾ, ਉਹਨੂੰ ਕੀ ਜਵਾਬ ਦੇਵਾਂਗਾ।
ਬਾਂਧ ਲਈ ਮੇਰੋ ਪਰਿਵਾਰਾ,
ਉਹ ਤਾਂ ਬੜਾ ਕੁਰਖਤ ਹੈ ਜਿਹੜਾ ਮੇਰਾ ਮਾਲਕ ਹੈ, ਉਹ ਤਾਂ ਮੇਰੇ ਸਣੇ ਮੇਰਾ ਸਾਰਾ ਟੱਬਰ ਬੰਨ ਲਵੇਗਾ, ਸਾਰਿਆਂ ਨੂੰ ਬੰਧਨ ਚ ਪਾ ਲਵੇਗਾ।
ਤਿੰਨ ਤੇ ਕਰੇ ਕੌਣ ਛੁਟਕਾਰਾ,
ਉਹਨਾਂ ਤੋਂ ਮੇਰਾ ਛੁਟਕਾਰਾ ਕੌਣ ਕਰਾਵੇਗਾ, ਮੈਂ ਉਹਨਾਂ ਤੋਂ ਕਿਵੇਂ ਛੁਟਾਂਗਾ।
ਮੂਰਖ ਅਧਿਕ ਬਿਸੂਰਨ ਲਾਗਾ,
ਇਹ ਮੂਰਖ ਅਯਾਲੀ ਹੁਣ ਝੁਰਨ ਲੱਗਾ, ਮਨ ਹੀ ਮਨ ਬਹੁਤ ਜ਼ਿਆਦਾ ਝੁਰਨ ਲੱਗਾ, ਚਿੰਤਾ ਤੁਰ ਹੋ ਕੇ।
ਚਿੰਤਾ ਕਰਤ ਧੀਰ ਉਰ ਭਾਗਾ,
ਚਿੰਤਾ ਕਰਦੇ ਦੇ ਮਨ ਚੋਂ ਧੀਰਜ ਚਲਾ ਗਿਆ।
ਕਰਤ ਵਿਚਾਰ ਹਿਰਦੇ ਆਸੇ ਆਈ,
ਵਿਚਾਰ ਕਰਦਿਆਂ ਕਰਦਿਆਂ ਫਿਰ ਇਹਦੇ ਮਨ ਚ ਖਿਆਲ ਆਇਆ,
ਮੈਂ ਸੰਤਨ ਸੋ ਪਰੁਖ ਅਲਾਈ।
ਕਹਿਣ ਲੱਗਾ ਉਹ ਜਿਹੜੇ ਸੰਤ ਬੈਠੇ ਨੇ ਜਿਨ੍ਹਾਂ ਨੂੰ ਮੈਂ ਔਖਾ ਭਾਰਾ ਹੋ ਕੇ ਆਇਆ, ਜਿਨ੍ਹਾਂ ਨੂੰ ਮੈਂ ਕਰੜੇ ਸ਼ਬਦ ਬੋਲ ਕੇ ਆਇਆ ਹਾਂ,
ਤੈਂ ਦੁਖਾਏ ਮੈਂ ਇਹ ਫਲ ਪਾਵਾ।
ਮੈਂ ਪਰਮੇਸ਼ਰ ਦੇ ਸੰਤਾਂ ਨੂੰ ਦੁਖਾਇਆ, ਇਸ ਕਰਕੇ ਪਰਮੇਸ਼ਰ ਨੇ ਮੇਰੇ ਸਾਰੇ ਦੂੰਬੇ ਮਾਰ ਦਿੱਤੇ ਤੇ ਮੈਨੂੰ ਹੁਣ ਇਹ ਭਰਪਾਈ ਕਰਨੀ ਪਵੇਗੀ। ਜਿਹੜੇ ਇਹਨਾਂ ਦੂੰਬਿਆਂ ਦੇ ਖਾਵਦ ਮਾਲਕ ਨੇ, ਉਹਨਾਂ ਨੇ ਤਾਂ ਮੇਰੀ ਜਿੰਦ ਨਹੀਂ ਛੱਡਣੀ, ਮੇਰਾ ਟੱਬਰ ਬੰਨ ਲੈਣਾ, ਨਾਲ ਇਹ ਦੰਡ ਮੈਨੂੰ ਇਸ ਗੱਲ ਦਾ ਮਿਲਿਆ ਕਿ ਮੈਂ ਉਹਨਾਂ ਮਹਾਂਪੁਰਸ਼ਾਂ ਸੰਤਾਂ ਨੂੰ ਦੁਖੀ ਕਰਕੇ ਆਇਆ ਹਾਂ।
ਕਰ ਨਿਰਣੇ ਐਸੀ ਠਹਿਰਾਵਾ,
ਮਨ ਚ ਇਸ ਤਰ੍ਹਾਂ ਦਾ ਨਿਰਣਾ ਕਰਕੇ ਵੀ ਇਹ ਦੰਡ ਮੈਨੂੰ ਉਸੇ ਗੱਲ ਦਾ ਹੀ ਮਿਲਿਆ।
ਤੂਰਨ ਦੌਰ ਜੇ ਬਹੁ ਅਕੁਲਾਵਾ,
ਬੜਾ ਵਿਆਕੁਲ ਹੋ ਕੇ ਦੌੜ ਕੇ ਵਾਪਸ ਉੱਥੇ ਆਇਆ ਜਿੱਥੇ ਦੀਨ ਦਿਆਲ ਸਤਿਗੁਰੂ ਜੀ ਬੈਠੇ ਸਨ।
ਆਏ ਗੁਰੂ ਪਗ ਸੀਸ ਚੁਕਾਵਾ,
ਆ ਕੇ ਸਤਿਗੁਰਾਂ ਦੇ ਚਰਨਾਂ ਤੇ। ਕੁਝ ਸਮਾਂ ਪਹਿਲਾਂ ਜਿਹੜਾ ਮਹਾਰਾਜ ਜੀ ਨੂੰ ਬੁਰੇ ਭਲੇ ਬੋਲ ਬੋਲ ਕੇ ਗਿਆ ਸੀ, ਵਾਪਸ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਕੇ ਮੱਥਾ ਟੇਕਦਾ, ਨਮਸਕਾਰ ਕਰਦਾ।
ਪਰਿਓ ਰਿਓ ਨੇ ਉੱਠਤੇ ਉਠਾਇਓ,
ਮਹਾਰਾਜ ਜੀ ਦੇ ਚਰਨਾਂ ਤੇ ਡਿੱਗਿਆ, ਮੱਥਾ ਸਤਿਗੁਰਾਂ ਦੇ ਚਰਨਾਂ ਤੇ ਧਰੀ ਰੱਖਿਆ। ਮਹਾਰਾਜ ਜੀ ਕਹਿੰਦੇ ਉੱਠ ਜਾ ਭਾਈ, ਇਹ ਉੱਠਦਾ ਨਹੀਂ। ਕਹਿੰਦਾ ਨਾ ਮਹਾਰਾਜ, ਕਿਰਪਾ ਕਰੋ, ਮੈਨੂੰ ਬਖਸ਼ ਲੋ, ਬਖਸ਼ ਲੋ, ਮੈਂ ਗੁਨਾਹਗਾਰ ਹਾਂ, ਤੁਹਾਡਾ ਅਪਰਾਧ ਕੀਤਾ ਹੈ।
ਤੈਂ ਬਿਲੋਕ ਗੁਰ ਬੈਨੀ ਅਲਾਇਓ,
ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ,
ਉਹ ਕਾਰਜ ਬਿਗੜਿਓ ਹੈ ਤੇਰੋ।
ਮਹਾਰਾਜ ਜੀ ਕਹਿੰਦੇ ਆ ਸੱਜਣਾ, ਦੱਸ ਕੀ ਕੰਮ ਵਿਗੜ ਗਿਆ ਤੇਰਾ, ਕਿਹੜਾ ਕਾਰਜ ਵਿਗੜ ਗਿਆ ਜੇ ਉਹ ਇੰਨਾ ਦੁਖੀ ਹੋ ਕੇ ਆਇਆ ਹੈ।
ਮੁਰ ਆਇਓ ਪੈ ਕੀਨ ਕਨੇਰੋ,
ਇੰਨਾ ਡਰਿਆ ਹੋਇਆ, ਇੰਨਾ ਸਹਿਮਿਆ ਤੇ ਭੈ ਭੀਤ ਹੈ, ਕੀ ਗੱਲ ਹੈ, ਕਿਉਂ ਦੁਖੀ ਹੋਇਆ, ਕਿਹੜਾ ਕੰਮ ਤੇਰਾ ਵਿਗੜ ਗਿਆ।
ਸੁਣੋ ਸੰਤ ਜੀ ਕਹਾਂ ਬਖਾਨੋ,
ਕਹਿਣ ਲੱਗਾ ਸੰਤ ਜੀ ਕੀ ਦੱਸਾਂ ਮੈਂ ਆਪਣੀ ਕਰਤੂਤ,
ਤੁਮ ਅੰਤਰ ਜਾਮੀ ਸਭ ਜਾਣੋ।
ਮਹਾਰਾਜ ਦੱਸਾਂ ਤਾਂ ਜੇ ਤੁਹਾਨੂੰ ਨਾ ਪਤਾ ਹੋਵੇ, ਤੁਸੀਂ ਅੰਤਰ ਜਾਮੀ ਹੋ, ਸਭ ਕੁਝ ਜਾਣਦੇ ਹੋ।
ਤਦਪ ਆਪਨੇ ਬੂਜਨ ਕੀਨਾ,
ਫਿਰ ਵੀ ਆਪ ਜੀ ਪੁੱਛਦੇ ਹੋ ਮੇਰੇ ਤੋਂ, ਤੇ ਮੇਰਾ ਫਰਜ਼ ਬਣਦਾ ਕਿ ਆਪ ਜੀ ਦੇ ਪੁੱਛਣ ਅਨੁਸਾਰ ਮੈਂ ਜਵਾਬ ਦੇਵਾਂ।
ਅਚਰਜ ਸੁਣੋ ਕਹੁ ਹੋਏ ਦੀਨਾ,
ਸੁਣੋ ਗਰੀਬ ਨਵਾਜ ਜੀ, ਮੈਂ ਦੀਨ ਤੇ ਦੁਖੀ ਹੋ ਕੇ ਤੁਹਾਨੂੰ ਦੱਸਦਾ ਹਾਂ ਕੈਸਾ ਅਚਰਜ ਵਰਤਿਆ ਮੇਰੇ ਨਾਲ।
ਮੈਂ ਤੋ ਦੁੰਬਨ ਕੇਰ ਚਰਾਵਾ,
ਮਹਾਰਾਜ ਮੈਂ ਦੂੰਬਿਆਂ ਨੂੰ ਚਾਰਨ ਵਾਲਾ ਦੂੰਬਿਆਂ ਦਾ ਚਰਵਾਹਾ ਹਾਂ, ਅਜਾਲੀ ਹਾਂ।
ਤਿਨੇ ਛੋਰ ਤੁਮ ਰੇਟ ਗਿਆਵਾ,
ਮੈਂ ਉਹ ਦੂੰਬੇ ਛੱਡ ਕੇ ਤੁਹਾਡੇ ਕੋਲ ਆਇਆ ਸੀ।
ਜਬ ਮੈਂ ਬੋਲੇ ਬਚਨ ਕਠੋਰੇ,
ਜਦੋਂ ਆ ਕੇ ਤੁਹਾਨੂੰ ਕਠੋਰ ਸ਼ਬਦ ਬੋਲੇ, ਮਾਂ ਨਾ ਕਹਿਣ ਵਾਲੇ ਬੋਲ ਤੁਹਾਨੂੰ ਆ ਕੇ ਬੋਲੇ,
ਸਭੀ ਮਰ ਗਏ ਦੁੰਬੇ ਮੋਰੇ।
ਮਹਾਰਾਜ ਉਸੇ ਵੇਲੇ ਹੀ ਉਹ ਦੂੰਬੇ ਆਪਣੇ ਆਪ ਹੀ ਮਰ ਗਏ, ਸਾਰੇ ਇੱਕ ਨਹੀਂ ਦੋ ਨਹੀਂ, ਮਹਾਰਾਜ ਸਾਰੇ ਦੂੰਬੇ ਮਰ ਗਏ।
ਬਖਸ਼ੋ ਜਿਤੋ ਕਰਿਓ ਅਪਰਾਧੂ,
ਮਹਾਰਾਜ ਜੀ ਮੈਂ ਜਿੰਨਾ ਵੱਡਾ ਤੁਹਾਡਾ ਅਪਰਾਧ ਕੀਤਾ ਹੈ, ਆਪ ਜੀ ਕਿਰਪਾ ਕਰਕੇ ਮੇਰਾ ਇਹ ਅਪਰਾਧ ਬਖਸ਼ ਲੋ, ਮੈਨੂੰ ਇਹ ਤੁਹਾਡੇ ਨਾਲ ਕੀਤੀ ਹੋਈ ਇਹੋ ਜੀ ਵਧੀਕੀ ਦਾ ਹੀ ਦੰਡ ਪ੍ਰਾਪਤ ਹੋਇਆ ਮੈਂ ਜਾਣ ਲਿਆ।
ਖਿਮਾ ਰੂਪ ਕਰੁਣਾ ਕਰ ਸਾਧੂ,
ਹੇ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਸਾਧੂ ਰੂਪ ਹੋ, ਜਿਹੜੇ ਸਾਧੂ ਹੁੰਦੇ ਨੇ ਉਹਨਾਂ ਅੰਦਰ ਸਭ ਤੋਂ ਪਹਿਲਾਂ ਮੁੱਢਲਾ ਗੁਣ ਹੁੰਦਾ ਖਿਮਾ ਦਾ, ਆਪ ਜੀ ਖਿਮਾ ਕਰ ਦਿਓ ਮਹਾਰਾਜ, ਤੁਸੀਂ ਸਾਧੂ ਰੂਪ ਹੋ, ਸਾਧੂਆਂ ਦੇ ਅੰਦਰ ਖਿਮਾ ਦਾ ਗੁਣ ਹੁੰਦਾ ਹੈ।
ਜੇ ਕਰ ਜਾਵੋ ਨਰ ਗਹਿ ਆਈ।
ਮਹਾਰਾਜ ਜੀ ਮੈਂ ਤਾਂ ਨੌਕਰ ਸੀ, ਜਿਹੜੀਆਂ ਉਹ ਸਾਰੇ ਦੂੰਬੇ ਨੀ ਛਤਰੇ ਸਨ, ਉਹਨਾਂ ਦੇ ਮਾਲਕ ਪਿੰਡ ਚ ਰਹਿੰਦੇ ਹੈ, ਤੇ ਜੇ ਮੈਂ ਹੁਣ ਘਰ ਜਾਵਾਂਗਾ ਉਹਨਾਂ ਨੂੰ ਜਾ ਕੇ ਦੱਸਾਂਗਾ।
ਭਗੋ ਵੈਰ ਪਰਵਾਰ ਗਹਾਈ।
ਉਹਨਾਂ ਦੇ ਮੈਨੂੰ ਪਕੜ ਲੈਣਾ, ਮੇਰਾ ਟੱਬਰ ਵੀ ਫੜ ਲੈਣਾ, ਮੈਨੂੰ ਭੱਜਣ ਨੀ ਦੇਣਾ ਉਹਨਾਂ ਨੇ ਕਿਤੇ।
ਰਹੋ ਨਥਾਨ ਕਹੂ ਮੁਝ ਜਾਨੀ।
ਮੈਂ ਇਥੋਂ ਭੱਜ ਕੇ ਹੋਰ ਕਿਤੇ ਜਾ ਵੀ ਸਕਦਾ, ਮੈਨੂੰ ਕੋਈ ਦੂਜੀ ਥਾਂ ਨੀ ਲੱਭਣੀ ਰਹਿਣ ਵਾਸਤੇ।
ਸ਼ਰਨ ਏਓ ਮੈਂ ਕਿਰਪਾ ਨਿਧਾਨੀ।
ਇਹ ਕਿਰਪਾ ਨਿਧਾਨ, ਕਿਰਪਾ ਕਰੋ, ਮੈਂ ਨਥਾਵਾਂ ਹੋ ਗਿਆ, ਹੁਣ ਆਪ ਜੀ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਚ ਥਾਂ ਬਖਸ਼ ਦਿਓ, ਮੈਂ ਨਥਾਵੇਂ ਨੂੰ ਥਾਂ ਬਖਸ਼ ਦਿਓ।
ਇੱਕ ਤੋਂ ਗਈ ਜੀਵਕਾ ਸਾਰੀ।
ਇੱਕ ਤਾਂ ਮਹਾਰਾਜ ਮੇਰੀ ਉਪਜੀਵਕਾ ਗਈ, ਮੈਂ ਛਤਰੇ ਚਾਰ ਕੇ ਲੈ ਜਾਂਦਾ ਸਾਂ, ਤੇ ਮਾਲਕਾਂ ਕੋਲੋਂ ਮੈਨੂੰ ਉਹਦੇ ਬਦਲੇ ਤਨਖਾਹ ਮਿਲਦੀ ਸੀ ਤੇ ਮੇਰੇ ਪਰਿਵਾਰ ਦੀ ਰੋਜੀ ਰੋਟੀ ਚੱਲਦੀ ਸੀ। ਮਹਾਰਾਜ ਇੱਕ ਤਾਂ ਮੇਰੀ ਰੋਜੀ ਰੋਟੀ ਜਾਂਦੀ ਰਹੀ,
ਦੁਤੀਏ ਗਹੇ ਨਰ ਦੇਵੇਂ ਗਾਰੀ।
ਦੂਜਾ ਮੈਨੂੰ ਪਕੜ ਕੇ ਮਾਰਨਗੇ, ਉਹ ਆਖਣਗੇ ਸਾਰੇ ਛਤਰੇ ਕਿਵੇਂ ਮਰ ਗਏ। ਇੱਕ ਅੱਧੇ ਨੂੰ ਕਹਿ ਸਕਦੇ ਕਿਸੇ ਨੂੰ ਸੱਪ ਨੇ ਡੰਗ ਲਿਆ ਜਾਂ ਕਿਸੇ ਕੋਈ ਜ਼ਹਿਰੀਲੀ ਸ਼ੈ ਖਾ ਲਈ, ਸਾਰੇ ਕਿਵੇਂ ਮਰ ਸਕਦੇ ਆ। ਉਹਨਾਂ ਨੇ ਤਾਂ ਮੇਰੀ ਮਹਾਰਾਜ ਜੀ ਜੀਵਨ ਨਹੀਂ ਦੇਣਾ, ਮਾਰਨਗੇ।
ਸੁਣ ਕੇ ਕਿਰਪਾ ਕੀਨ ਗੁਣ ਖਾਨੀ।
ਰੋਈ ਜਾਵੇ ਸਤਿਗੁਰਾਂ ਦੇ ਸਾਹਮਣੇ ਅੱਜੜੀ, ਬੇਬਲ ਹੋਇਆ, ਵਿਆਕੁਲ ਹੋਇਆ, ਮਹਾਰਾਜ ਰੱਖ ਲੋ, ਰੱਖ ਲੋ, ਰੱਖ ਲੋ। ਦਯਾਨਿਧ ਸਵਾਮੀ ਜੀ ਦੇ ਮਨ ਚ ਤਰਸ ਆਇਆ ਵੇਖ ਕੇ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮਨ ਦਇਆ ਦਾ ਆਲਿਆ ਹੈ। ਪੂਰੇ ਸੰਸਾਰ ਭਰ ਵਿੱਚ ਜੀਵਾਂ ਵਿੱਚ ਜਿੰਨੀ ਦਇਆ ਹੈ, ਸਾਰਿਆਂ ਵਿੱਚ ਦਇਆ ਦਾ ਲੇਸ਼ ਹੈ ਨਾ। ਆਪਾਂ ਜਿੰਨੇ ਬੈਠੇ ਹਾਂ, ਜਿੰਨੇ ਵੀ ਜੀਵ ਨੇ, ਸਭ ਦੇ ਵਿੱਚ ਦਇਆ ਹੈ। ਜਿਹੜੀ ਸਾਰੇ ਸੰਸਾਰ ਦੇ ਜੀਵਾਂ ਵਿੱਚ ਜਿਤਨੀ ਦਇਆ ਹੈ, ਉਹ ਹੈ ਬੂੰਦ ਮਾਤਰ। ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਹਿਰਦਾ ਹੈ, ਸਾਡੇ ਵਿੱਚ ਬੂੰਦ ਮਾਤਰ ਦਇਆ, ਸਾਰੇ ਸੰਸਾਰ ਦੇ ਜੀਆਂ ਚ ਗੁਰੂ ਨਾਨਕ ਸਾਹਿਬ ਦਾ ਹਿਰਦਾ ਦਇਆ ਦਾ ਸਮੁੰਦਰ ਹੈ। ਇਤਨੀ ਦਇਆ ਮਹਾਰਾਜ ਜੀ ਦੇ ਹਿਰਦੇ ਚ। ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਮਹਾਰਾਜ ਜੀ ਦਇਆ ਕਰੋ, ਤੇ ਸਤਿਗੁਰਾਂ ਦੇ ਮਨ ਚ ਵੀ ਦਇਆ ਆ ਗਈ ਵੇਖ ਕੇ ਦੀ ਦਸ਼ਾ।
ਵਿਗਸਤ ਮੰਦ ਕਈ ਮ੍ਰਿਦ ਬਾਨੀ।
ਮਹਾਰਾਜ ਜੀ ਥੋੜਾ ਜਿਹਾ ਮੁਸਕੁਰਾਏ ਨੇ, ਤੇ ਮੁਸਕੁਰਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ ਧੀਮੀ ਆਵਾਜ਼ ਵਿਚ।
ਜਹਾਂ ਮਰੇ ਹੈ ਦੁੰਬੇ ਤੋਰੇ।
ਮਹਾਰਾਜ ਜੀ ਕਹਿੰਦੇ ਆ, ਜਾ ਭਾਈ ਜਿੱਥੇ ਤੇਰੇ ਦੂੰਬੇ ਮਰੇ ਪਏ ਹਨ,
ਚੱਲ ਕਰ ਜਾਓ ਅਬੇ ਤਿਸ ਠੋਰੇ।
ਉਸ ਜਗ੍ਹਾ ਤੇ ਚੱਲ ਕੇ ਪਹੁੰਚ ਜਾ, ਹੁਣੇ ਚਲਾ ਜਾ।
ਵਾਹੇ ਗੁਰੂ ਮੁਖ ਨਾਮ ਉਚਰੀਏ, ਦੁੰਬੇ ਸਰਬ ਜੀਵਾਏ ਉਠਰੀਏ।
ਪਾਤਸ਼ਾਹ ਨੇ ਨਾਮ ਦੀ ਮਹਿਮਾ ਪ੍ਰਗਟ ਕਰਨੀ ਸੀ, ਤੋ ਨਾਮ ਦੀ ਮਹਿਮਾ ਪ੍ਰਗਟ ਕਰਦਿਆਂ ਪਾਤਸ਼ਾਹ ਕਹਿੰਦੇ, ਜਾ ਜਿੱਥੇ ਉਹ ਦੂੰਬੇ ਮਰੇ ਪਏ ਨੇ, ਜਾ ਕੇ ਆਪਣੀ ਰਸਨਾ ਤੋਂ ਕਹੀ ਵਾਹਿਗੁਰੂ। ਜਦੋਂ ਵਾਹਿਗੁਰੂ ਕਹੇਗਾ ਤਾਂ ਉਹ ਜਿਤਨੇ ਮਰੇ ਪਏ ਦੂੰਬੇ ਹਨ, ਵਾਹਿਗੁਰੂ ਗੁਰਮੰਤਰ ਦੀ ਆਵਾਜ਼ ਸੁਣਦਿਆਂ ਉੱਠ ਖਲੋਣਗੇ, ਜੀਵ ਪੈਣਗੇ। ਜਾ ਜਾ ਕੇ ਇਹ ਕਰਮ ਕਰ।
ਸੁਨਤ ਬਚਨ ਹਿਰਦੇ ਹਰ ਖਾਨਾ।
ਸੁਣ ਕੇ ਅੱਜੜੀ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ।
ਕਰ ਬੰਧਨ ਗਮਨਿਓ ਤੈ ਥਾਨਾ।
ਗੁਰੂ ਚਰਨਾ ਚ ਬੰਦਨਾ ਕਰਕੇ ਵਾਪਸ ਉਸੇ ਜਗ੍ਹਾ ਤੇ ਗਿਆ ਜਿੱਥੇ ਦੂੰਬੇ ਮਰੇ ਪਏ ਸਨ।
ਵਾਹੇ ਗੁਰੂ ਕਹਿ ਸਬੇ ਜੀਵਾਰੇ।
ਉੱਥੇ ਜਾ ਕੇ ਨੇ ਰਸਨਾ ਤੋਂ ਕਿਹਾ ਵਾਹਿਗੁਰੂ। ਜਦੋਂ ਵਾਹਿਗੁਰੂ ਕਿਹਾ, ਜਿੰਨੇ ਸੁਸਰੀ ਵਾਂਗੂ ਸੁੱਤੇ ਪਏ ਦੂੰਬੇ ਸਨ, ਸਾਰੇ ਉੱਠ ਕੇ ਖਲੋ ਕੇ ਚਰਨ ਲੱਗ ਪਏ।
ਉੱਠ ਕੇ ਚਰਨ ਲੱਗੇ ਪੁਨ ਸਾਰੇ,
ਪਹਿਲਾਂ ਵਾਂਗੂ ਸੁਰਜੀਤ ਹੋ ਕੇ ਫਿਰ ਦੁਬਾਰਾ ਉਸੇ ਤਰ੍ਹਾਂ ਘਾ ਚਰਨ ਲੱਗੇ।
ਇਸ ਪ੍ਰਕਾਰ ਕੋ ਅਚਰਜ ਦੇਖਾ।
ਜਦੋਂ ਇਸ ਤਰ੍ਹਾਂ ਦਾ ਅਚਰਜ ਉਹਨੇ ਵੇਖਿਆ, ਆਲੀ ਨੇ, ਆਜੜੀ ਨੇ ਵੇਖ ਕੇ ਹੈਰਾਨ ਹੋਇਆ, ਦੰਗ ਹੋਇਆ।
ਹਿਰਦੈ ਚਕਰਿਤ ਪਇਓ ਵਿਸ਼ੇਖਾ।
ਹਿਰਦੇ ਚ ਬੜਾ ਚਕਰਿਤ ਹੋਇਆ, ਹੈਰਾਨ ਹੋਇਆ ਕਿ ਇਹ ਕਿਸ ਤਰ੍ਹਾਂ ਹੋਇਆ।
ਤੈ ਸਥਾਨ ਦੁੰਬੇ ਤਜ ਬ੍ਰਿੰਦਾ,
ਇਹਨੇ ਦੁੰਬੇ ਉੱਥੇ ਹੀ ਛੱਡ ਦਿੱਤੇ ਸਾਰੇ, ਵੀ ਇਹ ਹੁਣ ਜਿਹੜੇ ਹੈਣ ਆਪੇ ਸਾਂਭਣ, ਮੈਂ ਤਾਂ ਉਹਨਾਂ ਦੀ ਸ਼ਰਨ ਜਾਵਾਂ ਜਿਨ੍ਹਾਂ ਨੇ ਮੈਨੂੰ ਜੀਵਨ ਦਾਨ ਦੇ ਦਿੱਤਾ ਹੈ। ਉਹਨਾਂ ਦੂੰਬਿਆਂ ਨੂੰ ਉਸੇ ਜਗ੍ਹਾ ਤੇ ਛੱਡ ਕੇ
ਬੈਠੇ ਉਹ ਨਿਕਟੇ ਆਨ ਸੁਖ ਕੰਦਾ,
ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਜੜੀ ਆ ਕੇ ਬੈਠ ਗਿਆ।
ਕਹੇ ਕੇ ਅਬ ਮੈਂ ਕਹੂ ਨ ਜਾਵੋ,
ਮਹਾਰਾਜ ਹੁਣ ਮੈਂ ਤੁਹਾਡੇ ਚਰਨ ਛੱਡ ਕੇ ਕਿਤੇ ਨਹੀਂ ਜਾਣਾ, ਹੁਣ ਮੈਨੂੰ ਆਪਣੇ ਚਰਨਾਂ ਦੀ ਮੌਜ ਬਖਸ਼ੋ ਮਹਾਰਾਜ, ਮੈਂ ਆਪ ਜੀ ਦੇ ਚਰਨ ਛੱਡ ਕੇ ਹੁਣ ਕਿਤੇ ਨਹੀਂ ਜਾਣਾ।
ਤੁਮਰੇ ਪਗ ਕੀ ਸੇਵ ਕਮਾਵੋ,
ਮੇਰੀ ਰਹਿੰਦੀ ਜ਼ਿੰਦਗੀ ਮੈਂ ਚਾਹੁੰਦਾ ਹਾਂ ਤੁਹਾਡੇ ਚਰਨਾਂ ਦੀ ਸੇਵਾ ਕਰਦਿਆਂ ਬਤੀਤ ਕਰ ਦੇਵਾਂ, ਤੁਹਾਡੇ ਚਰਨਾਂ ਦੀ ਆਰਾਧਨਾ ਕਰਦਿਆਂ ਬਤੀਤ ਕਰ ਦੇਵਾਂ।
ਤੈ ਕਹਿ ਰਹੇ ਨਗੇਓ ਆਵਾਸਾ,
ਸਤਿਗੁਰੂ ਜੀ ਕਹਿੰਦੇ ਰਹੇ ਭਾਈ ਜਾ ਕੇ ਆਪਣੇ ਬਾਲ ਬੱਚੇ ਚ ਪਰਿਵਾਰ ਚ ਜਾ ਕੇ ਬਹਿ, ਜਿਹੜੇ ਦੂੰਬੇ ਨੇ ਉਹ ਇਕੱਠੇ ਕਰਕੇ ਲੈ ਜਾ ਆਪਣੇ ਘਰ ਨੂੰ ਨਗਰ ਨੂੰ ਵਾਪਸ। ਪਾਤਸ਼ਾਹ ਬਥੇਰਾ ਆਖਿਆ, ਕਹਿੰਦਾ ਨਹੀਂ ਮਹਾਰਾਜ, ਇਹ ਜ਼ਿੰਦਗੀ ਹੁਣ ਤੁਸੀਂ ਦਿੱਤੀ ਹੈ, ਜੇ ਪਹਿਲਾਂ ਘਰ ਚੱਲਿਆ ਜਾਂਦਾ ਤੇ ਮੇਰਾ ਜੀਵਨ ਨਹੀਂ ਸੀ ਰਹਿਣਾ, ਮੇਰੇ ਖਾਬਦਾਂ ਨੇ ਮਾਲਕਾਂ ਨੇ ਮੇਰਾ ਜੀਵਨ ਸਮਾਪਤ ਕਰ ਦੇਣਾ ਸੀ, ਇਹ ਜ਼ਿੰਦਗੀ ਤੁਸੀਂ ਦਿੱਤੀ ਹੈ ਮਹਾਰਾਜ, ਮੈਂ ਹੁਣ ਤੁਹਾਡੇ ਚਰਨ ਛੱਡ ਕੇ ਨਹੀਂ ਜਾਣਾ।
ਰਿਓ ਰਹਿਣ ਸਤਿਗੁਰ ਕੇ ਪਾਸਾ,
ਰਾਤ ਪੈ ਗਈ ਸੀ, ਰਾਤ ਨੂੰ ਸਤਿਗੁਰਾਂ ਦੇ ਚਰਨਾਂ ਦੇ ਪਾਸ ਹੀ ਬੈਠਾ ਰਿਹਾ।
ਪਈ ਪੋਰ ਦੁੰਬਨ ਕੇ ਮਾਲਿਕ,
ਅਗਲਾ ਦਿਨ ਚੜਿਆ ਤੇ ਜਿਹੜੇ ਦੂੰਬਿਆਂ ਦੇ ਮਾਲਕ ਸਨ ਉਹ ਬੜੇ ਹੈਰਾਨ ਹੋਏ, ਵੀ ਅੱਜ ਜਿਹੜੀ ਪਰਤਿਆ ਹੀ ਨੀ ਰਾਤ, ਦੂੰਬੇ ਲੈ ਕੇ ਗਿਆ ਨੀ ਆਇਆ ਵਾਪਸ। ਅਗਲੇ ਦਿਨ ਸਵੇਰੇ ਜਿੰਨੇ ਵੀ ਉਹ ਦੂੰਬਿਆਂ ਦੇ ਮਾਲਕ ਸਨ,
ਉਹ ਜਿਨ ਲੱਗੇ ਵਿਪਨ ਤਤਕਾਲ,
ਉਹ ਜੰਗਲ ਚ ਆ ਕੇ ਪਹਾੜਨ ਲੱਗੇ ਵੀ ਕਿਤੇ ਆਜੜੀ ਨੂੰ ਕੋਈ ਸ਼ੇਰ ਨਾ ਖਾ ਗਿਆ ਹੋਵੇ, ਕੋਈ ਜਾਨਵਰ ਨਾ ਮਾਰ ਗਿਆ ਹੋਵੇ ਜਿਹੜਾ ਪਰਤਿਆ ਹੀ ਨਹੀਂ, ਉਹ ਆ ਕੇ ਜੰਗਲ ਵਿੱਚ ਭਾਲ ਕਰਨ ਲੱਗੇ, ਲੱਭਣ ਲੱਗੇ।
ਸਤਿਗੁਰ ਨਿਕਟ ਕਿਤ ਕਿਨਾਰੇ ਆਏ,
ਉਹਨਾਂ ਵਿੱਚੋਂ ਕੁਝ ਕ ਬੰਦੇ ਚੱਲ ਕੇ ਜਿੱਥੇ ਸਤਿਗੁਰੂ ਜੀ ਬੈਠੇ ਸਨ ਉੱਥੇ ਪਹੁੰਚ ਗਏ।
ਕਿਸੇ ਬਿਲੂਕਤ ਬੈਨੀ ਅਲਾਏ,
ਆਜੜੀ ਉੱਥੇ ਸਤਿਗੁਰਾਂ ਦੇ ਸਾਹਮਣੇ ਬੈਠਾ, ਆਜੜੀ ਦਾ ਰੰਗ ਹੀ ਹੋਰ, ਕੱਲ ਕੋਰ ਕੁਝ ਹੋਰ ਤੌਰ ਸਨ, ਅੱਜ ਬੈਠੇ ਦੇ ਤੌਰ ਹੀ ਕੁਝ ਹੋਰ ਨੇ, ਆਜੜੀ ਦੇ ਚਿਹਰੇ ਤੇ ਕੱਲ ਵਾਂਗੂ ਉਹ ਖੇਡ ਨਹੀਂ ਸੀ, ਅੱਜ ਕੋਈ ਅਨੋਖੀ ਖੇਡ ਹੀ ਨਜ਼ਰ ਆਉਂਦੀ ਹੈ। ਆ ਕੇ ਵੇਖੇ, ਵੇਖ ਕੇ ਬੋਲੇ ਉਸ ਆਜੜੀ ਨੂੰ, ਕਹਿਣ ਲੱਗੇ
ਜੜ ਤੂੰ ਬੈਠ ਰਿਓ ਇਹ ਥਾਈ,
ਕਹਿੰਦੇ ਉਹ ਮੂਰਖਾ ਤੂੰ ਇਸ ਜਗ੍ਹਾ ਤੇ ਬੈਠਾ ਹੋਇਆ,
ਸਗਰੇ ਦੁੰਬੇ ਕਹਾਂ ਗਵਾਏ,
ਦੁੰਬੇ ਕਿੱਥੇ ਗਵਾ ਦਿੱਤੇ ਨੇ ਸਾਡੇ, ਸਾਡੇ ਦੂੰਬੇ ਕਿੱਥੇ ਨੇ, ਉਹ ਕਿੱਥੇ ਗਵਾਇਆ।
ਕੈ ਸਥਾਨ ਮੈਂ ਦੀਨ ਦੁਰਾਏ,
ਉਹ ਕਿਹੜੀ ਜਗ੍ਹਾ ਤੇ ਲੁਕਾਏ ਨੇ, ਤੂੰ ਕਿੱਥੇ ਛੁਪਾਏ ਨੇ।
ਕੈ ਮਾਰੇ ਨਾ ਤਾਂ ਦੇਉ ਬਤਾਏ,
ਇਹਨੂੰ ਫੜ ਕੇ ਮਾਰਾਂਗੇ ਨਹੀਂ ਤਾਂ ਦੱਸ ਦੇ ਕਿੱਥੇ ਹਨ।
ਸੁਣ ਕਰ ਬੋਲੇ ਉਹ ਬਚਨੀ ਆਲੀ,
ਸੁਣ ਕੇ ਅੱਗੋਂ ਆਜੜੀ ਬੋਲਿਆ, ਕਹਿਣ ਲੱਗਾ
ਇਹਾਂ ਨਾ ਬੋਲੋ ਗਿਰਾ ਕੁਡਾਲੀ,
ਕਹਿੰਦਾ ਸੁਣੋ ਭਰਾਵੋ ਇੱਥੇ ਨਾ ਇਹੋ ਜੇ ਬੋਲ ਬੋਲਿਓ, ਘੁਟਾਲੀ ਮਾੜੇ ਬੋਲ ਨਾ ਬੋਲਿਓ, ਇੱਥੇ ਕੁਬੋਲ ਨਾ ਬੋਲਿਓ, ਚੁੱਪ ਹੋ ਜਾਓ, ਸ਼ਾਂਤ ਹੋ ਜਾਓ।
ਸੰਤ ਨਿਕਟ ਕਲ ਮੈਂ ਜਬ ਆਵਾ,
ਇਹ ਜਿਹੜੇ ਸਾਹਮਣੇ ਬੈਠੇ ਆ ਇਹਨਾਂ ਨੂੰ ਕਿਤੇ ਸਧਾਰਨ ਰੂਪ ਕਰਕੇ ਨਾ ਵੇਖਿਓ, ਇਹ ਦੀਨ ਦੁਨੀਆਂ ਦੇ ਮਾਲਕ ਆਪ ਪਰਮੇਸ਼ਵਰ ਨੇ, ਸੰਤ ਨੇ, ਕੱਲ ਮੈਂ ਆਇਆ ਸੀ ਇਹਨਾਂ ਦੇ ਪਾਸ ਇਸੇ ਤਰ੍ਹਾਂ ਜਿਵੇਂ ਤੁਸੀਂ ਆਏ ਹੋ।
ਕਰੀ ਬੇਦ ਵੀ ਪਰੁਖੇ ਅਲਾਵਾ,
ਮੈਂ ਇੱਥੇ ਆ ਕੇ ਔਖਾ ਭਾਰਾ ਬੋਲਿਆ ਸਾ ਇਸੇ ਤਰ੍ਹਾਂ ਜਿਵੇਂ ਤੁਸੀਂ ਬੋਲਦੇ ਹੋ, ਔਖੇ ਭਾਰੇ ਬੋਲ ਮੈਂ ਆ ਕੇ ਇਹਨਾਂ ਨੂੰ ਕਹੇ ਸਨ, ਕਠੋਰ ਬੋਲ ਬੋਲੇ ਸਨ।
ਪਾਤਤ ਛਿਨ ਦੁੰਬਨ ਕੋ ਨਾਸ਼ਾ,
ਤਤ ਛਿਨ ਤੁਹਾਡੇ ਸਾਰੇ ਦੂੰਬੇ ਮਾਰੇ ਗਏ ਸਨ।
ਤਿੰਨ ਪਿਕ ਪੁਨ ਆਇਓ ਇਨ ਪਾਸਾ,
ਮਰੇ ਦੂੰਬਿਆਂ ਨੂੰ ਵੇਖ ਕੇ ਮੈਂ ਮੁੜ ਇਹਨਾਂ ਦੇ ਪਾਸ ਆਇਆ।
ਆਨ ਬੇਨਤੀ ਕੀ ਨੀ ਅਗਾ,
ਇਹਨਾਂ ਦੇ ਚਰਨਾਂ ਚ ਬੇਨਤੀ ਕੀਤੀ ਮੈਂ ਆਪਣੀ ਭੁੱਲ ਬਖਸ਼ਾਈ।
ਬੰਦੋ ਚਰਨ ਮਾ ਸੁਖ ਕਾਰੀ,
ਇਹਨਾਂ ਦੇ ਚਰਨਾਂ ਨੂੰ ਆ ਕੇ ਵੰਦਨਾ ਕੀਤੀ, ਜਿਨ੍ਹਾਂ ਚੋਂ ਸੁੱਖ ਲੱਭਦਾ ਹੈ।
ਸੁਨਤ ਸੰਤ ਇਨ ਬਚਨੀ ਉਚਾਰੇ,
ਇਹਨਾਂ ਸੰਤਾਂ ਨੇ ਮੇਰੇ ਤੇ ਤਰਸ ਕਰਦਿਆਂ ਬੋਲਿਆ ਕਿਹਾ,
ਵਾਹਿਗੁਰੂ ਕਹਿ ਲਿਹੋ ਜੀਵਾਰੇ,
ਜਾ ਕੇ ਵਾਹਿਗੁਰੂ ਕਹਿ ਸਾਰੇ ਦੂੰਬੇ ਜੀਵਤ ਹੋ ਜਾਣਗੇ।
ਜਾਏ ਤਾਂ ਸੋ ਵਿਦ ਮੈਂ ਕੀ ਨੰਗ,
ਜਿਵੇਂ ਇਹਨਾਂ ਆਖਿਆ ਮੈਂ ਉਸੇ ਤਰ੍ਹਾਂ ਕੀਤਾ।
ਮਾਰੇ ਜਿਤੇ ਜੀਵਾਏ ਸੋ ਦੀਨੰ,
ਜਦੋਂ ਵਾਹਿਗੁਰੂ ਕਿਹਾ ਤੇ ਜਿੰਨੇ ਉਹ ਮਰੇ ਦੂੰਬੇ ਸਨ ਸਾਰੇ ਜਿਉਂਦੇ ਹੋ ਗਏ।
ਇਹ ਐ ਮੂਰਤ ਆਪ ਖੁਦਾਏ,
ਇਹ ਜੋ ਸੰਤ ਬੈਠੇ ਨੇ ਖੁਦਾ ਦੀ ਮੂਰਤ ਨੇ, ਇਹ ਆਪ ਅੱਲਾ ਪਾਕ ਦੀ ਪਵਿੱਤਰ ਮੂਰਤ ਹਨ।
ਉਜਤੇ ਸੰਗ ਨਾ ਛੋਡਿਓ ਜਾਏ,
ਮੈਂ ਹੁਣ ਇਹਨਾਂ ਦਾ ਸੰਗ ਨਹੀਂ ਛੱਡ ਸਕਦਾ, ਮੇਰਾ ਦਿਲ ਨਹੀਂ ਪਿਆ ਕਰਦਾ ਇਹਨਾਂ ਦੀ ਸੰਗਤ ਛੱਡ ਕੇ ਜਾਵਾਂ।
ਦੁੰਬੇ ਚਾਰਨ ਤੁਮਰੇ ਤਿਆਗੇ,
ਜਾਓ ਮੈਂ ਤੁਹਾਡੀ ਨੌਕਰੀ ਛੱਡੀ, ਜਾ ਕੇ ਆਪਣੇ ਦੁੰਬੇ ਸਾਂਭੋ। ਇੱਕ ਦਿਨ ਪਹਿਲਾਂ ਜਿਹੜਾ ਡਰਿਆ ਹੋਇਆ ਕਹਿੰਦਾ ਸੀ ਮੈਨੂੰ ਮਾਰ ਦੇਣਗੇ ਮੇਰੇ ਮਾਲਕ, ਅੱਜ ਉਹਨਾਂ ਮਾਲਕਾਂ ਤੋਂ ਬੇਖੌਫ ਹੋਇਆ, ਬੇਪਰਵਾਹ ਹੋਇਆ, ਕਹਿੰਦਾ ਜਾਓ ਮੈਂ ਤੁਹਾਡੀ ਨੌਕਰੀ ਛੱਡੀ, ਅੱਗ ਤੋਂ ਬਾਅਦ ਤੁਹਾਡੀ ਇਹ ਕਿਰਤ ਤਿਆਗੀ।
ਖੋਜ ਲਿਓ ਬਨ ਮੈਂ ਅਬੇ ਆਗੇ,
ਜਾਓ ਮੈਂ ਤੁਹਾਡਾ ਨੌਕਰ ਨਹੀਂ, ਅੱਜ ਤੋਂ ਬਾਅਦ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਨੌਕਰ ਹਾਂ, ਜਾ ਕੇ ਆਪਣੇ ਦੂੰਬੇ ਲੱਭੋ, ਇੱਥੇ ਹੀ ਫਿਰਦੇ ਹੋਣਗੇ ਬਨ ਵਿੱਚ ਜੰਗਲ ਚ ਕਿਤੇ।
ਮੋਰ ਭਰੋਸਾ ਛੋਰ ਬਹੋਰੀ,
ਤੇ ਮੇਰਾ ਭਰੋਸਾ ਅਗਾਂਹ ਤੋਂ ਛੱਡ ਦਿਓ ਕਿ ਮੈਂ ਹੁਣ ਦੁਬਾਰਾ ਤੁਹਾਡੇ ਦੂੰਬੇ ਚਾਰਾਂਗਾ।
ਮਾਲ ਸੰਭਾਰੋ ਬਿਪਨ ਟੰਡੋਰੀ,
ਜਾਓ ਮੇਰੇ ਨਾਲ ਇੱਥੇ ਆ ਕੇ ਬੋਲਣ ਦੀ ਬਜਾਏ ਜੰਗਲ ਚੋਂ ਆਪਣਾ ਮਾਲ ਸੰਭਾਲੋ, ਜੰਗਲ ਵਿੱਚੋਂ ਜਾ ਕੇ ਆਪਣੇ ਦੂੰਬੇ ਛਤਰੇ ਲੱਭੋ।
ਮਾਨਵ ਸਰਬ ਸੁਨੇ ਬਿਸਮਾਨੀ,
ਜਦੋਂ ਉਹਨਾਂ ਨੇ ਆਜੜੀ ਦੇ ਮੂੰਹੋਂ ਇਹ ਬੋਲ ਸੁਣੇ, ਸੁਣ ਕੇ ਇਕਦਮ ਉਹ ਹੈਰਾਨ ਹੋਏ।
ਸਾਚ ਬਿਰਤਾ ਜਬੇ ਮਨ ਜਾਣੇ,
ਫਿਰ ਉਹਨਾਂ ਨੂੰ ਨਿਸ਼ਚਾ ਹੋਇਆ ਵੀ ਆਜੜੀ ਜੋ ਕਹਿ ਰਿਹਾ ਬਿਲਕੁਲ ਸੱਚ ਕਹਿ ਰਿਹਾ।
ਗੁਰਪਦ ਬੰਧਨ ਕੀ ਨੀ ਸਬਈ,
ਉਹਨਾਂ ਨੇ ਵੀ ਫਿਰ ਸਤਿਗੁਰਾਂ ਦੇ ਚਰਨਾਂ ਤੇ ਪ੍ਰਣਾਮ ਕੀਤੇ, ਨਮਸਕਾਰ ਕੀਤੀ, ਆਖਿਆ ਸੰਤ ਜੀ ਖਿਮਾ ਕਰਨਾ, ਤੁਹਾਨੂੰ ਜਾਣੇ ਬਿਨਾਂ ਅਸੀਂ ਆਪ ਜੀ ਦੀ ਹਜ਼ੂਰੀ ਵਿੱਚ ਆ ਕੇ ਇਹਦੇ ਨਾਲ ਕੁਰਖਤ ਬੋਲੇ ਹਾਂ। ਮਹਾਰਾਜ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ।
ਹੋ ਜਿਓ ਬੋਤ ਬਿਪਨ ਕੋ ਤਬਈ,
ਫਿਰ ਬਨ ਚ ਚਲੇ ਗਏ, ਜੰਗਲ ਚ ਜਾ ਕੇ ਆਪਣੇ ਛਤਰੇ ਲੱਭਣ ਲੱਗੇ।
ਦੂੰਬੇ ਲੈ ਨਗਰੀ ਮੈਂ ਆਏ,
ਆਪੋ ਆਪਣੇ ਦੂੰਬੇ ਲੱਭ ਕੇ ਲੈ ਕੇ ਨਗਰ ਚ ਵਾਪਸ ਪਰਤ ਆਏ।
ਜਸ ਗੁਰੂ ਕਾ ਤਬ ਵੱਡਿਓ ਮਹਾਏ,
ਨਗਰ ਚ ਹੁਣ ਦੋਹਾਂ ਨੇ ਚਾਰਾਂ ਨੂੰ ਦੱਸਿਆ, ਚਾਰਾਂ ਨੇ ਅੱਠਾਂ ਨੂੰ ਦੱਸਿਆ, ਏਦਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਮਹਿਮਾ ਸਾਰੇ ਨਗਰ ਚ ਫੈਲ ਗਈ।
ਸਭੀ ਲੋਕ ਮਿਲ ਚਰਨੀ ਲਾਗੇ,
ਨਗਰ ਦੇ ਜਿਤਨੇ ਲੋਕ ਸਨ ਉਹ ਸਭ ਆ ਕੇ ਮਹਾਰਾਜ ਜੀ ਦੇ ਚਰਨੀ ਲੱਗਣ ਲੱਗੇ। 13 ਦਿਨ ਬੀਤ ਗਏ ਸਨ, ਕੋਈ ਨਹੀਂ ਸੀ ਆਇਆ, ਹੁਣ ਸਤਿਗੁਰਾਂ ਦੀ ਸੋਭਾ ਉਜਾਗਰ ਹੋਈ ਤੇ ਸਾਰਾ ਨਗਰ ਹੀ ਵਹੀਰਾਂ ਘੱਤ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਪਹੁੰਚਿਆ।
ਭੇਟਾ ਤਰੇ ਉਪਾਇਨ ਆਗੇ,
ਪਾਤ ਭਾਂਤ ਦੀਆਂ ਭੇਟਾਵਾਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ।
ਖੁਸ਼ੀ ਓਨ ਸ਼੍ਰੀ ਗੁਰ ਕੀ ਲਾਗੀ,
ਸਤਿਗੁਰੂ ਜੀ ਸਭ ਤੇ ਖੁਸ਼ੀਆਂ ਕਰਨ ਲੱਗੇ, ਸਭ ਤੇ ਆਪਣੀ ਦਇਆ ਦ੍ਰਿਸ਼ਟੀ ਕਰਨ ਲੱਗੇ।
ਪਾਹੁਲ ਲੇਨ ਲਗੇ ਵੱਡ ਪਾਗੀ,
ਤੇ ਵੱਡਿਆਂ ਭਾਗਾਂ ਵਾਲੇ ਸਤਿਗੁਰਾਂ ਦੇ ਚਰਨਾਂ ਦੀ ਪਾਹੁਲ ਲੈਣ ਲੱਗ ਪਏ। ਜਿਨ੍ਹਾਂ ਦੇ ਭਾਗ ਸਵੱਲੇ ਸਨ ਉਹਨਾਂ ਮਹਾਰਾਜ ਜੀ ਦੇ ਚਰਨਾਂ ਦੀ ਪਾਹੁਲ ਲੈ ਲਈ।
ਸਤਿਗੁਰ ਕੋ ਸਿਮਰਨ ਮੁਖ ਕਰੀ,
ਸਾਰੇ ਆਪਣੀ ਰਸਨਾ ਤੋਂ ਵਾਹਿਗੁਰੂ 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 ਦਾ ਜਾਪ ਜਪਣ ਲੱਗੇ। ਜਦੋਂ ਆਜੜੀ ਦੱਸਦਾ ਨਾ ਵਾਹਿਗੁਰੂ ਕਹਿੰਦਿਆਂ ਮੁਰਦੇ ਦੂੰਬੇ ਜੀਵ ਪਏ, ਉਹ ਕਹਿੰਦੇ ਸਾਡੇ ਮਨ ਵੀ ਮਰੇ ਪਏ ਆ, ਅੰਦਰੋਂ ਅਸੀਂ ਵੀ ਮੁਰਦੇ ਹਾਂ। ਇਹ ਪਾਵਨ ਗੁਰਮੰਤਰ ਐਸਾ ਹੈ ਜੋ ਸਾਨੂੰ ਮੁਰਦਿਆਂ ਨੂੰ ਅੰਮ੍ਰਿਤ ਵਾਂਗੂ ਜੀਵਨ ਦਾਨ ਦੇਣ ਵਾਲਾ ਹੈ। ਸਭ ਜਪਣ ਲੱਗੇ ਸਤਿਗੁਰਾਂ ਦੇ ਅੰਮ੍ਰਿਤ ਨਾਮ ਦਾ ਜਾਪ।
ਸਰਬ ਵਿਕਾਰ ਹਿਰਦੇ ਪਰ ਹਰਈ,
ਨਾਮ ਦੀ ਕਮਾਈ ਕਰਦਿਆਂ ਕਰਦਿਆਂ ਵਿਕਾਰਾਂ ਦਾ ਤਿਆਗ ਕਰਦੇ ਹਨ।
ਪੁਰ ਮੈਂ ਗਵਨੇ ਪੁਨ ਗੁਣ ਖਾਨੀ,
ਸਤਿਗੁਰੂ ਜੀ ਫੇਰ ਇਹਨਾਂ ਦੀ ਬੇਨਤੀ ਨੂੰ ਮੰਨਦਿਆਂ ਹੋਇਆ ਨਗਰ ਦੇ ਵਿੱਚ ਗਏ।
ਧਰਮ ਸਾਲ ਇੱਕ ਰਚੀ ਮਹਾਨੀ,
ਗੁਰਦੇਵ ਦੀ ਆਗਿਆ ਪ੍ਰਾਪਤ ਕਰਕੇ ਹੁਕਮ ਲੈ ਕੇ ਮਹਾਰਾਜ ਜੀ ਦੇ ਪਾਸੋਂ ਇਹਨਾਂ ਨੇ ਨਗਰ ਵਿੱਚ ਧਰਮਸ਼ਾਲਾ ਦੀ ਰਚਨਾ ਕੀਤੀ।
ਨਾਮ ਦਾਨ ਇਸ਼ਨਾਨ ਦ੍ਰਿੜਾਇਓ,
ਨਗਰ ਨਿਵਾਸੀਆਂ ਨੂੰ ਤਿੰਨੇ ਚੀਜ਼ਾਂ ਸਤਿਗੁਰਾਂ ਨੇ ਦ੍ਰਿੜ ਕਰਾਈਆਂ, ਨਾਮ ਦਾਨ ਇਸ਼ਨਾਨ, ਇਹ ਤਿੰਨੇ ਚੀਜ਼ਾਂ ਮਹਾਰਾਜ ਜੀ ਨੇ ਦ੍ਰਿੜ ਕਰਵਾਈਆਂ।
ਸਿੱਖੀ ਮਗ ਤਿਸ ਦੇਸ਼ ਚਲਾਇਓ,
ਔਰ ਇਸ ਸਾਰੇ ਦੇਸ਼ ਵਿੱਚ ਸਿੱਖੀ ਦਾ ਮਾਰਗ, ਸਿੱਖੀ ਦਾ ਰਾਹ ਚਲਾਇਆ ਹੈ।
ਮਹਿਮਾ ਪੁਰਮੇ ਵਧੀ ਅਪਾਰਾ,
ਠਾਕੁਰਾਂ ਦੀ ਵੱਡੀ ਭਾਰੀ ਮਹਿਮਾ ਸਾਰੇ ਨਗਰ ਵਿੱਚ ਵਧੀ ਹੈ। ਗੁਰਦੇਵ ਦੀ ਵਡਿਆਈ ਸਾਰੇ ਨਗਰ ਚ ਉਜਾਗਰ ਹੋ ਰਹੀ ਹੈ।
ਲਿਖੇ ਸ਼ਬਦ ਗੁਰ ਕਰੇ ਉਚਾਰਾ,
ਪਾਤਸ਼ਾਹ ਆਪਣੀ ਰਸਨਾ ਤੋਂ ਬਾਣੀ ਉਚਾਰਦੇ ਹਨ, ਇਹ ਕੋਲ ਬੈਠੇ ਲਿਖ ਲੈਂਦੇ ਹਨ। ਪਾਤਸ਼ਾਹ ਵੱਲੋਂ ਉਚਾਰਨ ਕੀਤੇ ਗਏ ਸ਼ਬਦ ਇਹ ਬੜੇ ਪਿਆਰ ਨਾਲ ਲਿਖਦੇ ਨੇ, ਔਰ ਉਹਨਾਂ ਸ਼ਬਦਾਂ ਦਾ ਨਿਤਨੇਮ ਕਰਦੇ ਨੇ, ਪਾਠ ਕਰਦੇ ਨੇ।
ਬੜੇ ਪ੍ਰੀਤ ਸੋ ਕੀਰਤ ਕਰੀ,
ਔਰ ਬੜੇ ਪਿਆਰ ਨਾਲ ਪ੍ਰੇਮ ਨਾਲ ਪੜ੍ਹਦੇ ਹਨ, ਸਤਿਗੁਰਾਂ ਦੀ ਕੀਰਤੀ ਕਰਦੇ ਹਨ।
ਸ਼੍ਰੀ ਨਾਨਕ ਮੈਂ ਸ਼ਰਧਾ ਧਰਈ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਵਿੱਚ ਸ਼ਰਧਾ ਰੱਖਦੇ ਹੈ, ਮਹਾਰਾਜ ਜੀ ਦੇ ਉੱਤੇ ਭਾਵਨਾ ਰੱਖਦੇ ਹਨ।
ਤੇ ਇੱਕ ਪੰਡਿਤ ਰਹਿਤ ਸੁਜਾਨਾ,
ਉਸੇ ਨਗਰ ਦੇ ਵਿੱਚ ਇੱਕ ਬੜਾ ਪੜ੍ਹਿਆ ਲਿਖਿਆ ਵਿਦਵਾਨ ਪੰਡਿਤ ਰਹਿੰਦਾ ਸੀ।
ਸਭ ਵਿਦਿਆ ਮੈਂ ਨਿਪੁੰਨ ਨਿਧਾਨਾ,
ਉਹਨੇ ਬੜੀ ਵਿਦਿਆ ਪੜ੍ਹੀ ਹੋਈ ਸੀ, ਬਹੁਤ ਸਾਰੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਹੋਇਆ ਸੀ।
ਸ੍ਰੀ ਨਾਨਕ ਮੈਂ ਮਾ ਤਿੰਨ ਸੁਣੀ,
ਜਦੋਂ ਉਸ ਪੰਡਿਤ ਨੇ ਸੁਣਿਆ ਕਿ ਗੁਰੂ ਨਾਨਕ ਨਾਮ ਦੇ ਇੱਕ ਮਹਾਤਮਾ ਸਾਡੇ ਨਗਰ ਵਿੱਚ ਆਏ ਹੋਏ ਨੇ, ਤਾਂ ਉਹਦੇ ਮਨ ਚ ਵੀ ਮਾਣ ਸੀ ਵੀ ਮੈਂ ਬੜਾ ਪੜ੍ਹਿਆ ਲਿਖਿਆ ਵਿਦਵਾਨ ਆ, ਵੇਖਾਂ ਤਾਂ ਸਹੀ ਜਾ ਕੇ ਕਿੰਨੀ ਵਿਦਿਆ ਉਹਨਾਂ ਕੋਲ, ਕਿੰਨੇ ਕੁ ਪੜ੍ਹੇ ਲਿਖੇ ਨੇ, ਜਾ ਕੇ ਚਰਚਾ ਕਰਾਂ ਉਹਨਾਂ ਨਾਲ, ਕਿਉਂਕਿ ਵਿਦਿਆ ਅਭਿਮਾਨੀ ਸੀ ਇਹ ਪੰਡਿਤ, ਵਿਦਿਆ ਪੜ੍ਹਿਆ ਹੋਇਆ ਤੇ ਵਿਦਿਆ ਅਭਿਮਾਨੀ ਸੀ, ਇਹਨੂੰ ਆਪਣੀ ਪੜ੍ਹੀ ਹੋਈ ਵਿਦਿਆ ਦਾ ਮਾਣ ਸੀ। ਬੜੇ ਬੜੇ ਪੰਡਿਤਾਂ ਨਾਲ ਸ਼ਾਸਤਰ ਅਰਥ ਕਰਕੇ ਉਹਨਾਂ ਨੂੰ ਇਹਨੇ ਜਿੱਤਿਆ ਹੋਇਆ ਸੀ। ਉਹਨਾਂ ਵੇਲਿਆਂ ਚ ਜਦੋਂ ਪੰਡਿਤਾਂ ਦੀ ਚਰਚਾ ਹੁੰਦੀ ਸੀ ਆਪੋ ਚ, ਜਿੱਤਣ ਵਾਲਾ ਪੰਡਿਤ ਹਾਰੇ ਹੋਏ ਪੰਡਿਤ ਦੀਆਂ ਜਿੰਨੀਆਂ ਕਿਤਾਬਾਂ ਪੁਸਤਕਾਂ ਹੁੰਦੀਆਂ ਸੀ ਉਹ ਲੈ ਜਾਂਦਾ ਸੀ। ਇਹ ਸ਼ਰਤ ਲੱਗਦੀ ਸੀ ਜਿਹੜਾ ਹਾਰੇਗਾ ਉਹ ਆਪਣੇ ਸਾਰੇ ਗ੍ਰੰਥ, ਆਪਣੀਆਂ ਸਾਰੀਆਂ ਪੁਸਤਕਾਂ ਜਿੱਤਣ ਵਾਲੇ ਨੂੰ ਦੇਵੇਗਾ। ਏਦਾਂ ਇਹਨੇ ਬੜਿਆਂ ਦੀਆਂ ਪੁਸਤਕਾਂ ਜਿੱਤੀਆਂ ਹੋਈਆਂ ਸੀ, ਦੋ ਊਠ ਲੱਦ ਕੇ ਆਪਣੇ ਨਾਲ ਰੱਖਦਾ ਸੀ ਗ੍ਰੰਥਾਂ ਦੇ, ਇੰਨੀ ਜ਼ਿਆਦਾ ਇਹਨੇ ਪੁਸਤਕਾਂ ਜਿੱਤੀਆਂ ਹੋਈਆਂ, ਪੜ੍ਹੀਆਂ ਹੋਈਆਂ। ਤੋ ਆਪਣੇ ਆਪ ਨੂੰ ਬੜਾ ਵਿਦਵਾਨ ਸਮਝ ਕੇ ਵਿਦਿਆ ਦੇ ਅਭਿਮਾਨ ਚ ਫਿਰਦਾ ਸੀ।
ਦਰਸ਼ਨ ਕਰੋ ਰਿਦੇ ਅਸਗੁਨੀ,
ਕਹਿੰਦਾ ਚਲੋ ਚੱਲ ਕੇ ਦਰਸ਼ਨ ਕਰ ਆਉਂਦੇ ਆ, ਕਿਹੜਾ ਐਸਾ ਗੁਣੀ ਪੁਰਸ਼ ਹੈ, ਵੇਖੀਏ ਤਾਂ ਸਹੀ ਚੱਲ ਕੇ। ਇੱਕ ਐਸਾ ਵਿਦਵਾਨ ਗੁਰੂ ਅਮਰਦਾਸ ਸਾਹਿਬ ਦੇ ਚਰਣਾ ਚ ਵੀ ਆਇਆ, ਦੋ ਊਠ ਲੱਦੇ ਹੋਏ ਗੋਇੰਦਵਾਲ ਸਾਹਿਬ ਪਹੁੰਚਿਆ। ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਆ ਉਸ ਪੰਡਿਤ ਨੂੰ ਵੇਖ ਕੇ ਕਵਿਤਾ ਲਿਖਦੇ ਆ, ਕਹਿੰਦੇ ਭਰ ਕਚ ਕੋਲ ਬਨਾ ਹੱਥ ਲੀਤਾ, ਪੜਿਆ ਦੁਆਰੇ ਫਿਰਿਆ, ਦਿਮਾਗ ਰੂਪੀ ਕਚ ਕੋਲ ਕੋਲਾ ਵਿਦਿਆ ਦੇ ਮਾਣ ਨਾਲ ਭਰ ਕੇ ਬੜੇ ਬੜੇ ਵਿਦਵਾਨਾਂ ਦੇ ਦਰਵਾਜਿਆਂ ਤੇ ਫਿਰ ਕੇ ਉਹਨਾਂ ਨੂੰ ਜਿੱਤਿਆ। ਭਰ ਕਚ ਕੋਲ ਬਨਾ ਹੱਥ ਲੀਤਾ, ਪੜਿਆ ਦੁਆਰੇ ਫਿਰਿਆ, ਜੂਠ ਜੂਠ ਕਰ ਉਸਨੇ ਧੋਇਆ, ਜਦ ਮੁਰਸ਼ਦ ਮੂਹਰੇ ਧਰਿਆ। ਜਦੋਂ ਸਤਿਗੁਰਾਂ ਦੇ ਕੋਲ ਲਿਆਇਆ ਨਾ, ਉਹੀ ਦਿਮਾਗ ਰੂਪੀ ਕੋਲਾ ਵਿਦਿਆ ਦੇ ਮਾਣ ਨਾਲ ਜੂਠਾ ਹੋਇਆ। ਮਹਾਰਾਜ ਜੀ ਨੇ ਆਖਿਆ ਇਹਦਾ ਜੂਠ ਇਕੱਠੀ ਕਰੀ ਫਿਰਦਾ, ਇਹ ਜਿੰਨੇ ਗ੍ਰੰਥਾਂ ਦਾ ਵਿਦਿਆ ਤੂੰ ਪੜ੍ਹ ਕੇ ਆਇਆ, ਤੇਰਾ ਆਪਣਾ ਅਨੁਭਵ ਤਾਂ ਕੋਈ ਵੀ ਨਹੀਂ, ਕਿਸੇ ਦੂਜੇ ਦਾ ਅਨੁਭਵ ਤੇਰੇ ਲਈ ਤਾਂ ਜੂਠ ਹੀ ਹੋਇਆ ਨਾ। ਪਾਤਸ਼ਾਹ ਨੇ ਕਹਿੰਦੇ ਜੂਠ ਜੂਠ ਕਰਕੇ ਉਹਦਾ ਸਾਰਾ ਮਾਣ ਧੋ ਕੇ ਉਹਦੇ ਦਿਮਾਗ ਰੂਪੀ ਕੋਲੇ ਦੇ ਵਿੱਚ ਗੁਰੂ ਕੀ ਮਤ ਦਾ ਉਪਦੇਸ਼ ਦੇ ਕਰਕੇ ਉਹਦਾ ਹਿਰਦਾ ਸ਼ੁੱਧ ਕੀਤਾ। ਇਹ ਪੰਡਿਤ ਵਿਦਿਆ ਦਾ ਅਭਿਮਾਨੀ ਸੀ, ਬੜਾ ਪੜ੍ਹਿਆ ਲਿਖਿਆ ਸੀ, ਕਹਿੰਦਾ ਵੇਖਾਂ ਤਾਂ ਸਹੀ ਕਿਹੜਾ ਇਹੋ ਜਿਹਾ ਗੁਣੀ ਪੁਰਸ਼ ਹੈ ਜਿਸ ਦੀ ਬੜੀ ਪੂਜਾ ਹੋ ਰਹੀ ਹੈ, ਬੜੇ ਲੋਕ ਉਹਦੀ ਵਡਿਆਈ ਕਰ ਰਹੇ ਨੇ, ਬੜੇ ਲੋਕ ਉਹਦੀ ਚਰਨ ਪੌਲ ਲੈ ਕੇ ਉਹਦੀ ਸਿੱਖਿਆ ਧਾਰਨ ਕਰ ਰਹੇ ਨੇ, ਚੱਲ ਕੇ ਮਿਲਣਾ ਚਾਹੀਦਾ।
ਪੁਸਤਕ ਲਦੇ ਉਸ਼ਟ ਜਿਨ ਦੋ,
ਦੋ ਊਠ ਇਹਦੇ ਕੋਲ ਲੱਦੇ ਹੋਏ ਸਨ ਪੁਸਤਕਾਂ ਦੇ, ਉਹ ਵੀ ਇਹਨੇ ਆਪਣੇ ਨਾਲ ਲੈ ਲਏ ਦੱਸਣ ਵਾਸਤੇ ਵੀ ਮੈਂ ਵਿਦਵਾਨ ਹਾਂ।
ਗਮਨਤ ਸੰਗ ਰਹਿਤੇ ਸੋ,
ਜਿੱਥੇ ਜਾਂਦਾ ਸੀ ਉਹਨਾਂ ਨੂੰ ਨਾਲ ਹੀ ਲੈ ਕੇ ਜਾਂਦਾ ਸੀ, ਦੋ ਊਠ ਪੁਸਤਕਾਂ ਦੇ ਲੱਦ ਕੇ ਉਹ ਆਪਣੇ ਨਾਲ ਹੀ ਲੈ ਕੇ ਰੱਖਦਾ ਸੀ।
ਸਾਲ ਗ੍ਰਾਮ ਗਲੇ ਮੈਂ ਪਾਵਾ,
ਇੱਕ ਸਾਲ ਗ੍ਰਾਮ ਇਹਨੇ ਆਪਣੇ ਗਲ ਦੇ ਵਿੱਚ ਪਾਇਆ ਹੋਇਆ।
ਤਨ ਮੈਂ ਦੁਆਦਿਸ਼ ਤਿਲਕ ਲਗਾਵਾ,
ਔਰ ਆਪਣੇ ਸਰੀਰ ਦੇ ਉੱਤੇ ਇਹਨੇ ਤਕਰੀਬਨ 12 ਤਿਲਕ ਲਾਏ ਹੋਏ ਨੇ।
ਜੈ ਬੈਠੇ ਬੇਦੀ ਕੁਲ ਦੀਪਾ,
ਇੱਥੇ ਮਾਰਤੰਡ ਚਸ਼ਮੇ ਦੇ ਨੇੜੇ ਪਾਤਸ਼ਾਹ ਬੇਦੀਆਂ ਦੇ ਕੁਲਦੀਪ ਸਤਿਗੁਰੂ ਜੀ ਬੈਠੇ ਸਨ, ਉਥੇ ਚੱਲ ਕੇ ਆਇਆ।
ਉਹ ਪੰਡਿਤ ਚੱਲ ਆਏ ਸਮੀਪਾ,
ਇਹ ਪੰਡਿਤ ਚੱਲ ਕੇ ਆਇਆ। ਇਤਿਹਾਸਕਾਰਾਂ ਨੇ ਇਹਦਾ ਨਾਮ ਬ੍ਰਹਮਦਾਸ ਵੀ ਲਿਖਿਆ ਹੈ।
ਬੈਠੇ ਉਹ ਰਾਮ ਰਾਮ ਕੋ ਕਰਕੇ
ਆਇਆ, ਆ ਕੇ ਸਤਿਗੁਰਾਂ ਕੋਲ ਬੈਠਾ। ਬੈਠਣ ਤੋਂ ਪਹਿਲਾਂ ਕਹਿੰਦਾ ਜੀ ਰਾਮ 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 ਕਰਕੇ ਸਤਿਗੁਰਾਂ ਦੇ ਪਾਸ ਬੈਠ ਗਿਆ।
ਵਿਦਿਆ ਗਰਭ ਰਿਓ ਉਰ ਭਰ ਕੇ,
ਵਿਦਿਆ ਦਾ ਹੰਕਾਰ ਇਹਦੇ ਹਿਰਦੇ ਚ ਭਰਿਆ ਹੋਇਆ ਸੀ। ਦੋ ਊਠ ਲੱਦੇ ਹੋਏ ਗ੍ਰੰਥਾਂ ਦੇ, ਕਦੇ ਉਧਰ ਵੇਖਦਾ ਕਦੇ ਸਤਿਗੁਰਾਂ ਵੱਲ ਵੇਖਦਾ। ਊਠਾਂ ਵੱਲ ਤਾਂ ਵੇਖਦਾ ਕਿ ਗੁਰੂ ਸਾਹਿਬ ਉਧਰ ਵੇਖਣ ਕਿ ਮੈਂ ਇੰਨੇ ਗ੍ਰੰਥ ਪੜ੍ਹੇ, ਮੈਂ ਇੰਨਾ ਵਿਦਵਾਨ ਹਾਂ। ਇਸ ਤਰ੍ਹਾਂ ਬੜੇ ਹੰਕਾਰ ਦੇ ਵਿੱਚ ਹਉਮੈ ਦੇ ਵਿੱਚ ਆ ਕੇ ਬੈਠਾ ਵਿਦਿਆ ਦੇ ਅਭਿਮਾਨ ਚ।
ਬੋਲਿਓ ਬੋਰੋ ਬਚਨ ਦੁਰਾਸਾ,
ਔਰ ਫਿਰ ਦੁਰਸੇ ਜੇ ਬੋਲ। ਦੁਰਸੇ ਦਾ ਮਤਲਬ ਹੁੰਦਾ ਵੀ ਜਿਨ੍ਹਾਂ ਚ ਰਸ ਨਹੀਂ ਹੈ, ਦੁਰਸੇ ਜੇ ਬੋਲ ਆਪਣੇ ਮੂੰਹ ਬੋਲਿਆ।
ਸੰਤ ਹੋਏ ਕਿਉਂ ਖਾਵਤ ਮਾਸਾ,
ਕਹਿਣ ਲੱਗਾ ਜੀ ਤੁਸੀਂ ਸੰਤ ਹੋ, ਸੰਤ ਹੋ ਕੇ ਕੀ ਕਰ ਰਹੇ ਹੋ? ਹਾਂਜੀ
ਕਿਉਂ ਤਾਂ ਨੀ ਉਪਰ ਚਰਮ ਲੀਨਾ।
ਗੁਰੂ ਸਾਹਿਬ ਕਿਉਂਕਿ ਠੰਡਾ ਇਲਾਕਾ ਸੀ ਕਸ਼ਮੀਰ ਦਾ, ਸਰਦੀਆਂ ਸਨ, ਇੱਕ ਚਮੜੇ ਦੀ ਪੁਸ਼ਤੀਨ ਸੀ ਜਿਹੜੀ ਗੁਰੂ ਸਾਹਿਬ ਨੇ ਸਰੀਰ ਤੇ ਪਾਈ ਹੋਈ ਸੀ। ਅਕਸਰ ਚਮੜੇ ਦੀਆਂ ਪੁਸ਼ਤੀਨਾਂ ਉਹਨਾਂ ਸਮਿਆਂ ਚ ਚੱਲਦੀਆਂ ਸਨ, ਹੁਣ ਵੀ ਬਹੁਤ ਸਾਰੇ ਲੋਕ ਪਾ ਲੈਂਦੇ ਆ ਲੈਦਰ ਤੋਂ ਚਮੜੇ ਤੋਂ ਬਣੀਆਂ ਹੋਈਆਂ ਜੈਕਟਾਂ ਵਗੈਰਾ, ਉਦੋਂ ਪੁਸ਼ਤੀਨਾਂ ਬਣਦੀਆਂ ਹੁੰਦੀਆਂ ਸਨ। ਤੋ ਪਾਤਸ਼ਾਹ ਨੇ ਆਪਣੇ ਸਰੀਰ ਉੱਤੇ ਇੱਕ ਮਾਸ ਦੀ ਚਮੜੇ ਦੀ ਪੁਸ਼ਤੀਨ ਬਣੀ ਹੋਈ ਉਹ ਪਾਈ ਤੇ ਵੇਖ ਕੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦਾ ਸੰਤ ਸੰਤ ਹੋ ਕੇ ਇੱਕ ਚਮੜੇ ਦੀ ਮਾਸ ਦੀ ਜਿਹੜੀ ਬਣੀ ਪੁਸ਼ਤੀਨ ਹੈ ਉਹ ਤੁਸੀਂ ਆਪਣੇ ਸਰੀਰ ਤੇ ਧਾਰਨ ਕੀਤੀ, ਕੀ ਇਹ ਤੁਹਾਡੇ ਲਈ ਯੋਗ ਹੈ? ਹਾਂਜੀ
ਇਹ ਤੁਮ ਕਰਮ ਵਿਪਰਜੇ ਕੀ ਨਾ,
ਤੁਸੀਂ ਇਹ ਕਰਮ ਬੜਾ ਉਲਟ ਕਰਮ ਕੀਤਾ। ਵਿਪਰਜਾ ਦਾ ਮਤਲਬ ਹੁੰਦਾ ਉਲਟ, ਤੁਹਾਨੂੰ ਇਹ ਚਮੜੇ ਦੀ ਬਣੀ ਪੁਸ਼ਤੀਨ ਤਨ ਤੇ ਨਹੀਂ ਸੀ ਪਾਉਣੀ ਚਾਹੀਦੀ, ਇਹ ਚਮੜੇ ਦੀ ਬਣੀ ਪੁਸ਼ਤੀਨ ਤਨ ਤੇ ਨਹੀਂ ਸੀ ਧਾਰਨ ਕਰਨੀ ਚਾਹੀਦੀ।
ਗੁਰ ਉਪਰ ਤਬ ਥੀ ਪੁਸ਼ਤੀਨ,
ਪਾਤਸ਼ਾਹ ਨੇ ਉਹ ਪੁਸ਼ਤੀਨ ਜਿਹੜੀ ਸੀ ਧਾਰਨ ਕੀਤੀ ਹੋਈ ਸੀ।
ਸੁਣ ਪੰਡਿਤ ਕੇ ਬਚਨ ਪ੍ਰਬੀਨੰ,
ਸੁਣ ਕੇ ਪੰਡਿਤ ਦੇ ਬੋਲ ਮਹਾਰਾਜ ਸੱਚੇ ਪਾਤਸ਼ਾਹ ਜੀ।
ਸਿੱਖਿਆ ਦੇਣ ਹੇਤ ਤੈ ਸੰਗਾ,
ਇਹਨੂੰ ਅਕਲ ਦੇਣ ਵਾਸਤੇ, ਪੰਡਿਤ ਨੂੰ ਸਿੱਖਿਆ ਦੇਣ ਵਾਸਤੇ
ਉਚਰਿਓ ਸ਼ਬਦ ਸੁਪ੍ਰੇਮੀ ਉਮੰਗਾ,
ਪ੍ਰੇਮ ਚ ਆ ਕੇ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਕਿ ਤਨ ਵੀ ਤਾਂ ਚਮੜੇ ਦਾ ਹੀ ਹੈ ਨਾ, ਇਹ ਵੀ ਤਾਂ ਮਾਸ ਦਾ ਹੀ ਬਣਿਆ ਹੋਇਆ, ਇਹਦੇ ਤੇ ਚਮੜੇ ਦੀ ਬਣੀ ਪੁਸ਼ਤੀਨ ਧਾਰਨ ਕੀਤੀ ਆ ਸਰਦੀ ਨੂੰ ਨਿਵਾਰਨੇ ਲਈ, ਤਾਂ ਇਹਦੇ ਵਿੱਚ ਭਾਈ ਕੀ ਅਤਕਥਨੀ ਹੋ ਗਈ? ਤੂੰ ਗਰੀਬ ਨਵਾਜ ਜੀ ਨੇ ਵੇਖਿਆ ਕਿ ਇਹਨੂੰ ਇਹ ਮੁੱਦਾ ਲੱਭ ਰਿਹਾ ਸੀ, ਕਿਹੜੀ ਕਿੱਥੋਂ ਸ਼ੁਰੂਆਤ ਕਿੱਥੋਂ ਕਰਾਂ ਇਹਨਾਂ ਨਾਲ ਗੱਲਬਾਤ ਕਰਨੀ ਹੈ, ਕਿ ਸਤਿਗੁਰੂ ਜੀ ਤਾਂ ਡੋਲ ਬੈਠੇ ਸੀ, ਕਮੀ ਲੱਭਣੀ ਹੁੰਦੀ ਹੈ ਨਾ, ਕਈਆਂ ਦਾ ਸੁਭਾਅ ਹੁੰਦਾ ਵੇਖੀਏ ਵੀ ਕਮੀ ਕੀ ਹੈ, ਵੇਖਿਆ ਵੀ ਤਾਂ ਗੱਲ ਨੀ ਪੇ ਕਰਦੇ, ਜਦੋਂ ਇਹਨੂੰ ਹੋਰ ਆਲੇ ਦੁਆਲੇ ਕੁਝ ਲੱਭਾ ਨੀ ਗੱਲ ਕਰਨ ਨੂੰ, ਤੇ ਸਿੱਧਾ ਇਹੀ ਸ਼ੰਕਾ ਕੀਤਾ ਜੀ ਤੁਸੀਂ ਆ ਚਮੜੇ ਦੀ ਪੁਸ਼ਤੀਨ ਕਿਉਂ ਪਾਈ ਆ ਸਰੀਰ ਤੇ ਸੰਤ ਹੋ ਕੇ? ਸੁਭਾਅ ਹੁੰਦਾ ਕਈਆਂ ਦਾ ਕਿ ਕਮੀ ਵੇਖਣੀ, ਉਹਨਾਂ ਨੇ ਗੁਣ ਨੀ ਵੇਖਣਾ, ਉਹਨਾਂ ਕਮੀ ਵੇਖਣੀ ਆ, ਜੇ ਨਾ ਵੀ ਹੋਵੇ ਕਮੀ ਬਣਾ ਲੈਣੀ ਆ ਆਪ ਹੀ ਬਦੋ ਬਦੀ, ਜੀ ਇਹ ਕਮੀ ਹੈ ਇਹ ਉਣਤਾਈ ਹੈ, ਬਹਾਨਾ ਜੋ ਬਣਾਉਣਾ ਹੁੰਦਾ ਇਹਨੇ ਇਸ ਪ੍ਰਕਾਰ ਨਾਲ ਇਹ ਬਹਾਨਾ ਬਣਾਇਆ। ਕਹਿਣ ਲੱਗਾ ਜੀ ਤੁਸੀਂ ਇਹ ਚਮੜੇ ਦੀ ਪੁਸ਼ਤੀਨ ਧਾਰਨ ਕੀਤੀ ਯੋਗ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੀ ਵਿਦਿਆ ਦਾ ਮਾਣ ਇਹਨੂੰ ਵੇਖਿਆ ਪਾਤਸ਼ਾਹ ਨੇ ਹੰਕਾਰਿਆ ਹੋਇਆ, ਇਹ ਪੜਿਆ ਮੂਰਖ ਆਖੀਆ ਵਾਲੀ ਬਿਰਤੀ ਦਾ ਮਾਲਕ ਹੈ। ਤੋ ਗਰੀਬ ਨਵਾਜ ਪਾਤਸ਼ਾਹ ਬੋਲੇ ਜੀ ਸੁਣੋ ਜੀ,
ਸ੍ਰੀ ਮੁਖ ਵਾਕ ਸਲੋਕ ਮਹੱਲਾ ਪਹਿਲਾ, ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ।
ਖਾਲਸਾ ਜੀ ਕਸ਼ਮੀਰ ਦੇ ਇਲਾਕੇ ਚ ਬੀਜ ਬਿਹਾੜੇ ਦਾ ਇਲਾਕਾ ਹੈ, ਉਥੋਂ ਦਾ ਸੀ ਇਹ ਬ੍ਰਹਮਦਾਸ ਜਿਹੜਾ ਸਤਿਗੁਰਾਂ ਕੋਲ ਆਇਆ। ਪਾਤਸ਼ਾਹ ਕਹਿਣ ਲੱਗੇ ਆਸਾ ਜੀ ਦੀ ਵਾਰ ਦਾ ਇਹ ਪਾਵਨ ਸਲੋਕ ਪਾਤਸ਼ਾਹ ਨੇ ਉਚਾਰਿਆ, ਪੜ ਪੜ ਗੱਡੀ ਲੱਦੀਏ। ਮਹਾਰਾਜ ਜੀ ਕਹਿੰਦੇ ਪੜ ਪੜ ਕੇ ਊਠ ਲੱਦੇ ਆ, ਗੱਡੇ ਲੱਦੇ ਆ, ਪੜ ਪੜ ਭਰੀ ਹੈ ਸਾਥ, ਪੜ ਪੜ ਕੇ ਨਾਲ ਭਰ ਭਰ ਕੇ ਰੱਖ ਲੈ, ਊਂਠਾਂ ਦੇ ਉੱਤੇ ਲੱਦ ਲਏ, ਗੱਡਿਆਂ ਦੇ ਉੱਤੇ ਲੱਦ ਲਏ ਗ੍ਰੰਥ।
ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀਏ ਖਾਤ।
ਮਹਾਰਾਜ ਜੀ ਕਹਿੰਦੇ ਪੜ ਪੜ ਕੇ ਇਹਨਾਂ ਗ੍ਰੰਥਾਂ ਨੂੰ ਬੇੜੀਆਂ ਦੇ ਵਿੱਚ ਵੀ ਨਾਲ ਲੱਦ ਲਓ, ਇਹਨਾਂ ਦੇ ਖਾਤ ਖੇਤ ਬੀਜ ਦਿਓ।
ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ।
ਜਿਤਨੇ ਬਰਸ ਮਰਜੀ ਜਿਤਨੇ ਮਹੀਨੇ ਮਰਜੀ ਪੜੀ ਜਾਓ ਪੜੀ ਜਾਓ।
ਪੜੀਏ ਜੇਤੀ ਆਰ ਜਾ ਪੜੀਏ ਜੇਤੇ ਸਾਸ।
ਜਿੰਨੀ ਉਮਰ ਹੈ ਉਨੀ ਉਮਰ ਤਾਈ ਪੜੀ ਜਾਓ, ਜਿੰਨੇ ਸਾਹ ਨੇ ਅਖੀਰਲੇ ਸਾਹ ਨੂੰ ਵੀ ਇੱਕ ਹੱਥ ਚ ਕਿਤਾਬ ਹੀ ਹੋਵੇ ਤੇ ਪੜੀ ਜਾਵੇ।
ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਚਖਣਾ ਚਾਖ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਪੰਡਿਤ ਜੀ ਲੇਖੇ ਚ ਇੱਕੋ ਹੀ ਗੱਲ ਆਉਣੀ ਆ, ਬਾਕੀ ਤਾਂ ਹੋਮੈ ਚ ਚੱਖ ਮਾਰਨ ਦੇ ਤੋਲੀ ਹੈ। ਹਉਮੈ ਦੇ ਵਿੱਚ ਚੱਖ ਮਾਰਨ ਦੇ ਤੋਲੀ ਹੈ, ਲੇਖੇ ਵਿੱਚ ਤਾਂ ਇੱਕੋ ਹੀ ਗੱਲ ਆਉਣੀ ਆ ਵੀ ਕਰਮ ਕਿਹੋ ਜੇ ਕੀਤੇ ਹੈ। ਕਰਮ ਕੀ ਹਨ? ਕੇਵਲ ਪੜ੍ਹਦੇ ਮਾਤਰ ਦੇ ਨਾਲ ਹਾਂ ਪੜ ਪਾਤਸ਼ਾਹ ਨਹੀਂ ਕਹਿੰਦੇ ਪੜ੍ਹੋ ਨਾ, ਪੜ ਕੇ ਹੰਕਾਰ ਕਰਕੇ ਲਿਆ ਕੀ ਹੈ, ਝਾਖੀ ਮਾਰੀ ਹੈ ਨਾ। ਉਸ ਪੜ੍ਹੇ ਹੋਏ ਤੂੰ ਆਪਣੇ ਹਿਰਦੇ ਵਿੱਚ ਕੁਝ ਗੱਲ ਵਸਾਈ ਤਾਂ ਨਹੀਂ ਨਾ, ਉਹਨੂੰ ਆਪਣੇ ਅਨੁਭਵ ਵਿੱਚ ਤਾਂ ਨਹੀਂ ਨਾ ਲਿਆਂਦਾ, ਕੇਵਲ ਹਉਮੈ ਚ ਝੱਖ ਮਾਰੀ ਹੈ। ਲੇਖੇ ਵਿੱਚ ਇੱਕੋ ਹੀ ਗੱਲ ਹੈ ਪੰਡਿਤ ਜੀ, ਉਹ ਹੈ ਪਰਮੇਸ਼ਰ ਦਾ ਕੀਤਾ ਹੋਇਆ ਭਜਨ, ਬਾਕੀ ਇਹ ਤਾਂ ਸਭ ਹਉਮੈ ਵਿੱਚ ਝੱਖ ਮਾਰਨ ਦੇ ਤੋਲੀ ਹੈ। ਕਿ ਮੈਂ ਇੰਨਾ ਪੜ੍ਹ ਲਿਆ, ਮੈਂ ਇੰਨੀਆਂ ਕਿਤਾਬਾਂ ਪੜ੍ਹ ਲਈਆਂ ਨੇ, ਮੈਂ ਇੰਨੇ ਗ੍ਰੰਥ ਪੜ੍ਹ ਲਏ ਨੇ, ਮੈਂ ਇੰਨੀਆਂ ਕਲਾਸਾਂ ਪੜ੍ਹ ਲਈਆਂ ਨੇ, ਇਹ ਕੇਵਲ ਹਉਮੈ ਚ ਝੱਖ ਮਾਰਨ ਦੇ ਤੋਲੀ ਹੈ। ਲੇਖੇ ਵਿੱਚ ਤਾਂ ਇੱਕੋ ਹੀ ਗੱਲ ਹੈ, ਉਹ ਹੈ ਪਰਮੇਸ਼ਰ ਦਾ ਕੀਤਾ ਹੋਇਆ ਭਜਨ। ਦੱਸੋ ਪੰਡਿਤ ਜੀ ਉਹ ਕਰਦੇ ਹੋ, ਭਜਨ ਕਰਦੇ ਹੋ? ਪੰਡਿਤ ਜੀ ਅਕਾਲ ਪੁਰਖ ਦਾ ਭਜਨ ਕਰਦੇ ਹੋ, ਨਾਮ ਜਪਦੇ ਹੋ? ਜਿਹੜੇ ਧਰਮ ਗ੍ਰੰਥ ਕਹਿੰਦੇ ਆ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ, ਕਿ ਉਹ ਰੱਬ ਦਾ ਭਜਨ ਕਰਦੇ ਹੋ? ਜਿਹਦੇ ਬਾਰੇ ਸਿਮਰਤੀਆਂ ਵੀ ਕਹਿੰਦੀਆਂ, ਸ਼ਾਸਤਰ ਵੀ ਕਹਿੰਦੇ ਆ, ਪੁਰਾਣ ਵੀ ਕਹਿੰਦੇ ਆ, ਵੇਦ ਵੀ ਕਹਿੰਦੇ ਆ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਹੋਛਾ ਹੈ, ਉਹ ਭਜਨ ਕਰਦੇ ਹੋ? ਜਦੋਂ ਪਾਤਸ਼ਾਹ ਦੇ ਬਚਨ ਸੁਣੇ, ਇਹੋ ਜਿਹੇ ਅਣੀਆਂ ਵਾਲੇ ਤੀਰ ਨੇ ਬਚਨ ਪਾਤਸ਼ਾਹ ਦੇ, ਕਿ ਪੰਡਿਤ ਦੇ ਹਿਰਦੇ ਨੂੰ ਵਿੰਨ ਕੇ ਰੱਖ ਦਿੱਤਾ, ਤੇ ਜਿਵੇਂ ਕਿਸੇ ਦੇ ਕਲੇਜੇ ਚ ਤੀਰ ਵੱਜੇ ਤੇ ਜ਼ਮੀਨ ਤੇ ਡਿੱਗ ਪੈਂਦਾ ਨਾ, ਇਉਂ ਪੰਡਿਤ ਜੀ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਪਏ, ਪਾਤਸ਼ਾਹ ਨੂੰ ਉਪਦੇਸ਼ ਦੇ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।